आप जी सुन रहे हो जगतगुरु तत्वदर्शी संत रामपाल जी महाराज द्वारा लिखित किताब जीने की राहदा पन्ना नंबर 241। पूजा अते साधना विच अंतर। प्रश्न, काल ब्रह्म दी पूजा करनी चाहिदी है जा नहीं? गीता विच प्रमाण दिखाओ। उत्तर, नहीं करनी चाहिदी है। पहला आप जी नू पूजा अते साधना दा भेद दस दे हां। भगती अर्थात पूजा, जिवे सानू पता है कि पृथ्वी दे अंदर मिठा शीतल जल है, उसनू किवे प्राप्त कीता जा सकदा है? उस दे लई बोकी दे द्वारा जमीन विच सुराख कीता जांदा है। उस सुराख यानी बोर विच लोहे दी पाइप पाई जांदी है, फिर हैंड पंप यानी नल दी मशीन लगाई जांदी है। उदो ओ शीतल जीवन दाता जल प्राप्त हुंदा है। साडा पूजनीय जल है, उसनू प्राप्त करन दे लई प्रयोग कीते उपकरण वाले यतन साधना जानो। जेकर असी उपकरणा दी पूजा विच लगे रहे ता जल प्राप्त नहीं कर सकते। उपकरणा द्वारा पूजनीय वस्तु प्राप्त हुंदी है। होर उदाहरण, जिवे पतिवर्ता स्त्री परिवार दे सारे मैंबरां दा सत्कार करदी है, सस ससुर दा माता पिता दे समान, ननद दा छोटी वड्डी भैण दे समान, जेठ देवर दा वड्डे छोटे भाई दे समान, देवरानी जेठानी दा वड्डी छोटी भैणा दे समान, परंतु ओ पूजा अपने पति दी करदी है। जद ओ अलग हुंदे हन ता अपने हिस्से सी सारियां वस्तुआं चुके अपने पति वाले मकान विच लै जांदी है। होर उदाहरण, जिवे साडी इच्छा अंब खाण दी हुंदी है, साडे लई अंब दा फल पूजा है, उसनू प्राप्त करन दे लई धन दी जरूरत पैंदी है। धन संग्रह करन दे लई मजदूरी नौकरी खेती बाड़ी करनी पैंदी है, उदो अंब दा फल प्राप्त हुंदा है। इस लई अंब पूजा है अते होर किरिया साधना है। साधी वस्तु नू प्राप्त करन दे लई साधना करनी पैंदी है। साधना पिन है, पूजा अर्थात भगती पिन है। स्पष्ट होया? प्रश्न, चल रहा है कि ब्रह्म दी पूजा करनी चाहिदी है? उत्तर विच कहा है कि नहीं करनी चाहिदी है। हुण भगवत गीता विच प्रमाण दिखाउंदे हां। गीता अध्याय 7 श्लोक 12 तो 15 विच ता गीता ज्ञान दाता ने दस दिता कि तिन्नो गुण यानी रजगुण श्री ब्रह्मा जी, सतगुण श्री विष्णु जी अते तमगुण श्री शिव जी दी भगती बेअर्थ है। फिर गीता अध्याय 7 दे श्लोक 16 17 अते 18 विच गीता ज्ञानदाता ब्रह्म ने अपनी भगती तो होण वाली गति अर्थात मोक्ष नू अणोत्तम अर्थात घटिया दस्या है। दस्या है कि मेरी भगती चार प्रकार दे व्यक्ति करदे हन। नंबर 1, अर्थार्थी, धन लाभ दे लई वेदां अनुसार अनुष्ठान करन वाले। नंबर 2, आर्त, संकट निवारण दे लई वेदां अनुसार अनुष्ठान करन वाले। नंबर 3, जग्यासु, परमात्मा दे विषय विच जानन दे छुक, ज्ञान ग्रहण करके स्वयं वक्ता बन जान वाले। इन्हां तीन प्रकार दे ब्रह्म पुजारियां नू बेअर्थ दस्या है। आप जी सुन रहे हो जगत गुरु तत्वदर्शी संत रामपाल जी महाराज द्वारा लिखित किताब जीने की राहदा पन्ना नंबर 242। नंबर 4, ज्ञानी नू पता चलदा है कि मनुख जन्म बहुत दुर्लभ है। मनुख जीवन प्राप्त करके आत्म कल्याण करवाना चाहिदा है। ओहना नू ए वी ज्ञान हो जांदा है कि होर देवतावान दी पूजा नाल मोक्ष लाभ होण वाला नहीं है। इस लई एक परमात्मा दी भगती विलखण मन नाल करन नाल पूर्ण मोक्ष संभव है। ओहना नू तत्वदर्शी संत ना मिलण नाल ओहना नू जिवे वी वेदां नू जानना उस ही आधार उत्ते ब्रह्म नू एक समर्थ प्रभु मान के यजुर्वेद अध्याय 40 मंत्र 15 तो ओम नाम लै के भगती कीती, परंतु पूर्ण मोक्ष नहीं होया। ओम नाम ब्रह्म साधना दा है, उस नाल ब्रह्मलोक प्राप्त हुंदा है, जो कि पूर्व विच प्रमाणित कीता जा चुका है। गीता अध्याय 8 श्लोक 16 विच कहा है कि पुनर यानी वापस संसार विच जन्म मृत्यु दे चक्कर विच गिरदे हन। काल ब्रह्म दी साधना नाल ओ मोक्ष प्राप्त नहीं हुंदा, जो गीता अध्याय 15 श्लोक 4 विच दस्या है कि तत्वज्ञान तो अज्ञान नू कट के परमेश्वर दे उस परम पद दी खोज करनी चाहिदी है, जिथे जान तो मगरो साधक फिर मुड़ संसार विच कदी वापस नहीं आउंदे। गीता अध्याय 7 श्लोक 18 विच गीता ज्ञानदाता ने कहा कि ज्ञानी आत्मा यानी जो चौथे नंबर दे ब्रह्म दे साधक कहे हन ता उदार अर्थात नेक, परंतु ए तत्वज्ञान दे अभाव नाल मेरी अणोत्तम गति विच ही स्थित रहे। गीता ज्ञानदाता ने अपनी साधना नाल होण वाली गति नू वी अणोत्तम अर्थात घटिया कहा है। इस लई ब्रह्म पूजा करना भी उचित नहीं। कारण, एक चुणक नाम दा ऋषि ज्ञानी आत्मा सी, ਉਸ ਨੇ ਓਮ ਨਾਮ ਦਾ ਜਾਪ ਅਤੇ ਹੱਠ ਯੋਗ ਹਜ਼ਾਰਾਂ ਸਾਲ ਕੀਤੇ, ਜਿਸ ਨਾਲ ਉਸ ਵਿੱਚ ਸਿੱਧੀਆਂ ਗਈਆਂ। ਬ੍ਰਹਮ ਦੀ ਸਾਧਨਾ ਕਰਨ ਨਾਲ ਜਨਮ ਮ੍ਰਿਤਯੂ ਸਵਰਗ ਨਰਕ ਦਾ ਚੱਕਰ ਸਦਾ ਬਣਿਆ ਰਹੇਗਾ, ਕਿਉਂਕਿ ਗੀਤਾ ਅਧਿਆਇ 2 ਸਲੋਕ 12, ਗੀਤਾ ਅਧਿਆਇ 4 ਸਲੋਕ 5, ਗੀਤਾ ਅਧਿਆਇ 10 ਸਲੋਕ 2 ਵਿੱਚ ਗੀਤਾ ਗਿਆਨ ਦਾਤਾ ਬ੍ਰਹਮ ਨੇ ਕਿਹਾ ਹੈ ਕਿ ਅਰਜੁਨ, ਤੇਰੇ ਅਤੇ ਮੇਰੇ ਅਨੇਕਾਂ ਜਨਮ ਹੋ ਚੁੱਕੇ ਹਨ, ਤੂੰ ਨਹੀਂ ਜਾਣਦਾ, ਮੈਂ ਜਾਣਦਾ ਹਾਂ। ਤੂੰ, ਮੈਂ ਅਤੇ ਇਹ ਸਾਰੇ ਰਾਜਾ ਲੋਕ ਪਹਿਲੇ ਵੀ ਜਨਮੇ ਸਨ, ਅੱਗੇ ਵੀ ਜਨਮ ਲੈਣਗੇ। ਇਹ ਨਾ ਸੋਚ ਕੇ ਅਸੀਂ ਸਾਰੇ ਹੁਣ ਹੀ ਜਨਮੇ ਹਾਂ। ਮੇਰੀ ਉਤਪੱਤੀ ਨੂੰ ਮਹਾਰਿਸ਼ੀਜਨ ਅਤੇ ਇਹ ਦੇਵਤਾ ਨਹੀਂ ਜਾਣਦੇ, ਕਿਉਂਕਿ ਇਹ ਸਭ ਮੇਰੇ ਤੋਂ ਉਤਪੰਨ ਹੋਏ ਹਨ। ਇਸ ਤੋਂ ਸਵੈ ਸਿੱਧ ਹੈ ਕਿ ਗੀਤਾ ਗਿਆਨਦਾਤਾ ਬ੍ਰਹਮ ਵੀ ਜੰਮਦਾ ਮਰਦਾ ਹੈ, ਤਾਂ ਇਸ ਦੇ ਪੁਜਾਰੀ ਅਮਰ ਕਿਵੇਂ ਹੋ ਸਕਦੇ ਹਨ? ਇਸ ਨਾਲ ਇਹ ਸਿੱਧ ਹੋਇਆ ਕਿ ਬ੍ਰਹਮ ਦੀ ਉਪਾਸਨਾ ਨਾਲ ਉਹ ਮੋਕਸ਼ ਨਹੀਂ ਹੋ ਸਕਦਾ, ਜੋ ਗੀਤਾ ਅਧਿਆਇ 18 ਸਲੋਕ 62 ਸਲੋਕ ਵਿੱਚ ਕਿਹਾ ਹੈ। ਇਹਨਾਂ ਸਲੋਕਾਂ ਵਿੱਚ ਗੀਤਾ ਗਿਆਨਦਾਤਾ ਨੇ ਸਪਸ਼ਟ ਨਿਰਦੇਸ਼ ਦਿੱਤਾ ਹੈ ਕਿ ਹੇ ਭਾਰਤ, ਤੂੰ ਸਰਵ ਭਾਵ ਨਾਲ ਉਸ ਪਰਮੇਸ਼ਵਰ ਪਰਮ ਅਕਸ਼ਰ ਬ੍ਰਹਮ ਦੀ ਸ਼ਰਨ ਵਿੱਚ ਜਾ। ਉਸ ਪਰਮੇਸ਼ਵਰ ਦੀ ਕਿਰਪਾ ਨਾਲ ਹੀ ਤੂੰ ਪਰਮ ਸ਼ਾਂਤੀ ਨੂੰ ਅਤੇ ਸਨਾਤਨ ਪਰਮਧਾਮ ਅਰਥਾਤ ਸਤਲੋਕ ਨੂੰ ਪ੍ਰਾਪਤ ਹੋਵੇਗਾ। ਤੱਤਵ ਗਿਆਨ ਸਮਝ ਕੇ ਉਸ ਦੇ ਪਿੱਛੋਂ ਪਰਮਾਤਮਾ ਦੇ ਉਸ ਪਰਮ ਪਦ ਦੀ ਖੋਜ ਕਰਨੀ ਚਾਹੀਦੀ ਹੈ, ਜਿੱਥੇ ਜਾਣ ਦੇ ਪਿੱਛੋਂ ਸਾਧਕ ਫਿਰ ਵਾਪਸ ਸੰਸਾਰ ਵਿੱਚ ਕਦੀ ਨਹੀਂ ਆਉਂਦੇ। ਵਿਚਾਰ ਕਰੋ ਕਿ ਗੀਤਾ ਗਿਆਨਦਾਤਾ ਤਾਂ ਖੁਦ ਜੰਮਦਾ ਮਰਦਾ ਹੈ, ਇਸ ਲਈ ਬ੍ਰਹਮ ਦੀ ਪੂਜਾ ਨਾਲ ਹੋਣ ਵਾਲੀ ਗਤੀ ਅਣਉੱਤਮ ਕਹੀ ਹੈ। ਆਪ ਜੀ ਸੁਣ ਰਹੇ ਹੋ ਜਗਤਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ, ਪੰਨਾ ਨੰਬਰ 243। ਹੁਣ ਚੁਣਕ ਰਿਸ਼ੀ ਦਾ ਪ੍ਰਸੰਗ ਅੱਗੇ ਸੁਣਾਉਂਦੇ ਹਾਂ। ਚੁਣਕ ਰਿਸ਼ੀ ਨੇ ਓਮ ਨਾਮ ਦਾ ਜਾਪ ਅਤੇ ਹੱਠ ਯੋਗ ਕੀਤਾ। ਵੇਦਾਂ ਰਿਗਵੇਦ, ਯਜੁਰਵੇਦ, ਸਾਮਵੇਦ, ਅਥਰਵਵੇਦ ਵਿੱਚ ਦੱਸੀ ਭਗਤੀ ਨਾਲ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ। ਇਸ ਦਾ ਪ੍ਰਮਾਣ ਗੀਤਾ ਅਧਿਆਇ 11 ਸਲੋਕ 47 ਅਤੇ 48 ਵਿੱਚ ਹੈ। ਗੀਤਾ ਗਿਆਨਦਾਤਾ ਬ੍ਰਹਮ ਨੇ ਦੱਸਿਆ ਹੈ ਕਿ ਹੇ ਅਰਜੁਨ, ਮੇਰਾ ਕਾਲ ਬ੍ਰਹਮ ਦਾ ਇਹ ਵਿਰਾਟ ਰੂਪ ਹੈ। ਮੇਰੇ ਇਸ ਰੂਪ ਦਾ ਦਰਸ਼ਨ ਤੇਰੇ ਇਲਾਵਾ ਪਹਿਲਾਂ ਕਿਸੇ ਨੂੰ ਨਹੀਂ ਹੋਇਆ। ਮੈਂ ਤੇਰੇ ਉੱਪਰ ਅਨੁਗ੍ਰਹਿ ਕਰਕੇ ਇਹ ਰੂਪ ਦਿਖਾਇਆ ਹੈ। ਮੇਰੇ ਇਸ ਰੂਪ ਦੇ ਦਰਸ਼ਨ ਅਰਥਾਤ ਬ੍ਰਹਮ ਪ੍ਰਾਪਤੀ ਨਾ ਤਾਂ ਵੇਦਾਂ ਵਿੱਚ ਵਰਣਿਤ ਵਿਧੀ ਨਾਲ ਅਰਥਾਤ ਓਮ ਨਾਮ ਦੇ ਜਾਪ ਨਾਲ, ਨਾ ਤਪ ਨਾਲ, ਨਾ ਹਵਨ ਆਦਿ ਯੱਗਾਂ ਨਾਲ ਹੁੰਦੀ ਹੈ। ਅਰਥਾਤ ਵੇਦਾਂ ਵਿੱਚ ਵਰਣਿਤ ਵਿਧੀ ਨਾਲ ਬ੍ਰਹਮ ਪ੍ਰਾਪਤੀ ਨਹੀਂ ਹੁੰਦੀ। ਇਹ ਕਾਰਨ ਰਿਹਾ ਕਿ ਚੁਣਕ ਜਿਹੇ ਰਿਸ਼ੀ ਵੀ ਬ੍ਰਹਮ ਨੂੰ ਨਿਰਾਕਾਰ ਕਹਿੰਦੇ ਰਹੇ। ਚੁਣਕ ਰਿਸ਼ੀ ਵਿੱਚ ਸਿੱਧੀਆਂ ਆ ਗਈਆਂ, ਜਿਸ ਕਾਰਨ ਨਾਲ ਸੰਸਾਰ ਵਿੱਚ ਪ੍ਰਸਿੱਧ ਹੋ ਗਿਆ। ਸਿੱਧੀ ਪ੍ਰਾਪਤ ਸਾਧਕ ਆਪਣੀ ਸਾਲਾਂ ਦੀ ਸਾਧਨਾ ਨਾਲ ਕੀਤੀ ਗਈ। ਚਾਰਜ ਬੈਟਰੀ ਨਾਲ ਕਿਸੇ ਨੂੰ ਸ਼ਰਾਪ ਦੇ ਕੇ ਆਪਣੀ ਭਗਤੀ ਦਾ ਨਾਸ਼ ਕਰਦੇ ਹਨ, ਕਿਸੇ ਨੂੰ ਆਸ਼ੀਰਵਾਦ ਦੇ ਕੇ ਆਪਣੀ ਭਗਤੀ ਦਾ ਨਾਸ਼ ਕਰਦੇ ਹਨ, ਕਿਸੇ ਉੱਪਰ ਸਿੱਧੀ ਨਾਲ ਜੰਤਰ ਮੰਤਰ ਕਰਕੇ ਆਪਣੀ ਭਗਤੀ ਨਾਸ਼ ਕਰਦੇ ਹਨ, ਅਤੇ ਸੰਸਾਰ ਵਿੱਚ ਪ੍ਰਸੰਸਾ ਦੇ ਪਾਤਰ ਬਣ ਕੇ ਖੁਦ ਪ੍ਰਭੂ ਬਣ ਬੈਠਦੇ ਹਨ। ਇੱਕ ਮਾਨਤਾਤਾ ਚੱਕਰਵਰਤੀ ਰਾਜਾ ਸੀ। ਉਸ ਦਾ ਪੂਰੀ ਪ੍ਰਿਥਵੀ ਉੱਤੇ ਰਾਜ ਸੀ। ਉਸ ਨੇ ਆਪਣੇ ਰਾਜ ਵਿੱਚ ਇਹ ਜਾਂਚ ਕਰਨੀ ਚਾਹੀ ਕਿ ਪ੍ਰਿਥਵੀ ਦੇ ਹੋਰ ਰਾਜਾ ਜੋ ਮੇਰੇ ਆਦੀਨ ਹਨ, ਕੀ ਉਹਨਾਂ ਵਿੱਚੋਂ ਕੋਈ ਸੁਤੰਤਰ ਹੋਣਾ ਚਾਹੁੰਦਾ ਹੈ। ਇਸ ਲਈ ਰਾਜਾ ਨੇ ਆਪਣੇ ਨਿੱਜੀ ਘੋੜੇ ਦੇ ਗਲੇ ਵਿੱਚ ਇੱਕ ਘੋਸ਼ਣਾ ਪੱਤਰ ਲਿਖ ਕੇ ਬੰਨ ਦਿੱਤਾ ਕਿ ਜਿਸ ਕਿਸੇ ਰਾਜਾ ਨੂੰ ਮਾਨਤਾਤਾ ਰਾਜਾ ਦੀ ਪਰਾਧੀਨਤਾ ਸਵੀਕਾਰ ਨਾ ਹੋਵੇ, ਉਹ ਇਸ ਘੋੜੇ ਨੂੰ ਫੜ ਲਵੇ ਅਤੇ ਯੁੱਧ ਦੇ ਲਈ ਤਿਆਰ ਹੋ ਜਾਵੇ। ਰਾਜਾ ਦੇ ਕੋਲ 72 ਅਕਛੋਣੀ ਸੈਨਾ ਹੈ। ਉਸ ਘੋੜੇ ਦੇ ਨਾਲ ਸੈਂਕੜੇ ਸੈਨਿਕ ਵੀ ਚਲੇ। ਸਾਰੀ ਪ੍ਰਿਥਵੀ ਉੱਪਰ ਚੱਕਰ ਲਗਾਇਆ, ਕਿਸੇ ਰਾਜਾ ਨੇ ਉਸ ਘੋੜੇ ਨੂੰ ਨਹੀਂ ਫੜਿਆ। ਇਸ ਤੋਂ ਸਪਸ਼ਟ ਹੋ ਗਿਆ ਕਿ ਪੂਰੀ ਪ੍ਰਿਥਵੀ ਦੇ ਛੋਟੇ ਰਾਜਾ ਆਪਣੇ ਚੱਕਰਵਰਤੀ ਸ਼ਾਸਕ ਮਾਨਤਾਤਾ ਦੇ ਅਧੀਨ ਹਨ। ਸਾਰੇ ਸੈਨਿਕ ਜੋ ਘੋੜੇ ਦੇ ਨਾਲ ਖੁਸ਼ੀ ਨਾਲ ਵਾਪਸ ਆ ਰਹੇ ਸਨ। ਰਾਸਤੇ ਵਿੱਚ ਰਿਸ਼ੀ ਚੁਣਕ ਦੀ ਕੁਟਿਆ ਸੀ। ਚੁਣਕ ਰਿਸ਼ੀ ਨੇ ਸੈਨਿਕਾਂ ਤੋਂ ਪੁੱਛਿਆ ਜੋ ਘੋੜੇ ਉੱਪਰ ਸਵਾਰ ਸਨ ਕਿ ਹੇ ਸੈਨਿਕ, ਇਸ ਘੋੜੇ ਦਾ ਸਵਾਰ ਕਿੱਥੇ ਗਿਆ? ਸੈਨਿਕਾਂ ਨੇ ਰਿਸ਼ੀ ਜੀ ਨੂੰ ਸਾਰੀ ਗੱਲ ਦੱਸੀ। ਰਿਸ਼ੀ ਨੇ ਕਿਹਾ ਕਿ ਕਿਸੇ ਨੇ ਰਾਜਾ ਮਾਨਤਾਤਾ ਦਾ ਯੁੱਧ ਨਹੀਂ ਸਵੀਕਾਰ ਕੀਤਾ। ਸੈਨਿਕ ਬੋਲੇ ਕਿ ਕਿਸ ਦੀਆਂ ਪੂਜਾਵਾਂ ਵਿੱਚ ਦਮ ਪਿਲਾਇਆ ਹੈ? ਕਿਸੇ ਮਾਤਾ ਨੇ ਦੁੱਧ ਜੋ ਸਾਡੇ ਰਾਜਾ ਨਾਲ ਯੁੱਧ ਕਰ ਲਵੇ? ਰਾਜਾ ਦੇ ਕੋਲ 72 ਅਕਛੋਣੀ ਅਰਥਾਤ 72 ਕਰੋੜ ਸੈਨਾ ਹੈ। ਜਾੜ ਤੋੜ ਦੇਣਗੇ ਜੇਕਰ ਕਿਸੇ ਨੇ ਯੁੱਧ ਕਰਨ ਦੀ ਹਿੰਮਤ ਕੀਤੀ ਤਾਂ। ਰਿਸ਼ੀ ਚੁਣਕ, ਜੋ ਕਾਲ ਬ੍ਰਹਮ ਦਾ ਪੁਜਾਰੀ ਸੀ, ਨੇ ਕਿਹਾ ਕਿ ਹੇ ਸੈਨਿਕੋ, ਆਪ ਦੇ ਰਾਜਾ ਦਾ ਯੁੱਧ ਮੈਂ ਸਵੀਕਾਰ ਕਰ ਲਿਆ। ਇਹ ਘੋੜਾ ਬੰਨ ਦੇਵੋ ਮੇਰੀ ਕੁਟੀਆ ਵਾਲੇ ਰੁੱਖ ਨਾਲ। ਸੈਨਿਕ ਬੋਲੇ ਕਿ ਹੇ ਕੰਗਾਲ, ਤੇਰੇ ਕੋਲ ਦਾਣੇ ਤਾਂ ਖਾਣ ਨੂੰ ਨਹੀਂ ਹਨ, ਕੀ ਯੁੱਧ ਕਰੇਂਗਾ ਤੂੰ ਰਾਜਾ? ਮਾਨਤਾਤਾ ਦੇ ਨਾਲ ਆਪਣੀ ਭਗਤੀ ਕਰ ਲੈ, ਕਿਉਂ ਸ਼ਾਮਤ ਬੁਲਵਾ ਰਿਹਾ ਹੈ ਤੂੰ ਆਪਣੀ, ਅਰਥਾਤ ਤੇਰੀ ਕਿਉਂ ਸ਼ਾਮਤ ਬੋਲਦੇ ਰਹੀ ਹੈ ਤੇਰੀ? ਰਿਸ਼ੀ ਨੇ ਕਿਹਾ, ਜੋ ਹੋਵੇਗਾ ਸੋ ਦੇਖਿਆ ਜਾਏਗਾ, ਜਾਓ ਕਹਿ ਦੇਵੋ ਤੁਹਾਡੇ ਰਾਜਾ ਨੂੰ ਤੁਹਾਡਾ ਯੁੱਧ ਚੁਣਕ ਰਿਸ਼ੀ ਨੇ ਸਵੀਕਾਰ ਕਰ ਲਿਆ ਹੈ। ਰਾਜਾ ਨੂੰ ਪਤਾ ਚੱਲਿਆ ਤਾਂ ਸੋਚਿਆ ਕਿ ਅੱਜ ਇੱਕ ਕੰਗਾਲ ਸਿਰਫਿਰੇ ਰਿਸ਼ੀ ਦੀ ਹਿੰਮਤ ਹੋਈ ਹੈ, ਕੱਲ ਕੋਈ ਹੋਰ ਹਿੰਮਤ ਕਰੇਗਾ। ਆਪ ਜੀ ਸੁਣ ਰਹੇ ਹੋ ਜਗਤਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ, ਪੰਨਾ ਨੰਬਰ 244। ਬੁਰਾਈ ਨੂੰ ਜੜ ਤੋਂ ਸਮਾਪਤ ਕਰ ਦੇਣਾ ਚਾਹੀਦਾ ਹੈ। ਜਨਤਾ ਨੂੰ ਪੈਪੀਤ ਕਰਨ ਦੇ ਲਈ, ਇੱਕ ਵਿਅਕਤੀ ਨੂੰ ਮਾਰਨ ਦੇ ਲਈ ਰਾਜਾ ਨੇ 72 ਕਰੋੜ ਸੈਨਾ ਦੀਆਂ 4 ਟੁਕੜੀਆਂ ਬਣਾਈਆਂ। ਇੱਕ ਟੁਕੜੀ 18 ਕਰੋੜ ਸੈਨਿਕ ਪਹਿਲਾਂ ਭੇਜੇ ਰਿਸ਼ੀ ਨਾਲ ਯੁੱਧ ਕਰਨ ਦੇ ਲਈ। ਕਾਲ ਬ੍ਰਹਮ ਦੇ ਪੁਜਾਰੀ ਰਿਸ਼ੀ ਨੇ ਸਿੱਧੀ ਸ਼ਕਤੀ ਨਾਲ 4 ਪੁਤਲੀਆਂ ਬਣਾਈਆਂ, ਅਰਥਾਤ 4 ਪਰਮਾਣੂ ਬੰਬ ਤਿਆਰ ਕੀਤੇ। ਇੱਕ ਪੁਤਲੀ ਛੱਡੀ, ਉਸਨੇ 18 ਕਰੋੜ ਸੈਨਾ ਨੂੰ ਕੱਠ ਸੁੱਟਿਆ। ਰਾਜਾ ਨੇ ਦੂਸਰੀ ਟੁਕੜੀ ਭੇਜੀ, ਰਿਸ਼ੀ ਨੇ ਦੂਸਰੀ ਪੁਤਲੀ ਛੱਡੀ। ਇਸ ਪ੍ਰਕਾਰ ਰਾਜਾ ਮਾਨਤਾਤਾ ਦੀ 72 ਅਕਛੋਣੀ ਸੈਨਾ ਦਾ ਨਾਸ਼ ਕਾਲ ਬ੍ਰਹਮ ਦੇ ਪੁਜਾਰੀ ਚੁਣਕ ਨੇ ਕਰ ਦਿੱਤਾ। ਵਿਚਾਰ ਕਰੋ, ਰਿਸ਼ੀ ਮਹਾਰਿਸ਼ੀਆਂ ਨੂੰ ਰਾਜਿਆਂ ਦੇ ਵਿੱਚ ਟੰਗ ਨਹੀਂ ਅੜਾਉਣੀ ਚਾਹੀਦੀ ਹੈ। ਕਾਰਨ ਇਹ ਹੈ ਕਿ ਰਿਸ਼ੀ ਜਨਾਨ ਨੇ 1000 ਸਾਲ ਨਾਮ ਦਾ ਜਾਪ ਕੀਤਾ, ਪਰਮਾਤਮਾ ਪ੍ਰਾਪਤੀ ਦੇ ਲਈ ਪਰਮਾਤਮਾ ਮਿਲਿਆ ਨਹੀਂ, ਕਿਉਂਕਿ ਗੀਤਾ ਅਧਿਆਏ 11 ਸਲੋਕ 47 ਅਤੇ 48 ਵਿੱਚ ਲਿਖਿਆ ਹੈ ਕਿ ਵੇਦਾਂ ਵਿੱਚ 4 ਵੇਦਾਂ ਰਿਗਵੇਦ, ਯਜੁਰਵੇਦ, ਸਾਮਵੇਦ ਤੇ ਅਥਰਵਵੇਦ ਵਰਣਿਤ ਭਗਤੀ ਵਿਧੀ ਨਾਲ ਬ੍ਰਹਮ ਪ੍ਰਾਪਤੀ ਨਹੀਂ ਹੈ। ਇਸ ਲਈ ਇਸ ਨਾਲ ਰਿਸ਼ੀਆਂ ਵਿੱਚ ਸਿੱਧੀਆਂ ਪ੍ਰਗਟ ਹੋ ਜਾਂਦੀਆਂ ਹਨ। ਅਗਿਆਨਤਾ ਦੇ ਕਾਰਨ ਉਸ ਹੀ ਭੁੱਲ ਭੁਲਾਇਆਂ ਨੂੰ ਇਹ ਭਗਤੀ ਦੀ ਉਪਲਬਧੀ ਮੰਨ ਬੈਠੇ, ਜਿਸ ਕਾਰਨ ਕਰਕੇ ਭਗਤੀ ਕਰਕੇ ਵੀ ਉਸ ਪਦ ਨੂੰ ਨਹੀਂ ਪ੍ਰਾਪਤ ਕਰ ਸਕੇ, ਜਿੱਥੇ ਜਾਣ ਦੇ ਪਿੱਛੋਂ ਪੁਨਰ ਜਨਮ ਨਹੀਂ ਹੁੰਦਾ, ਕਿਉਂਕਿ ਇਹਨਾਂ ਨੂੰ ਤੱਤਵਦਰਸ਼ੀ ਸੰਤ ਨਹੀਂ ਮਿਲੇ। ਸੂਖਸ਼ਮ ਵੇਦ ਵਿੱਚ ਕਿਹਾ ਕਿ ਕਬੀਰ, ਗੁਰੂ ਬਿਨ ਕਾਹੂ ਨਾ ਪਾਇਆ ਗਿਆਨਾ, ਜਿਉ ਥੋਥਾ ਪੂਸ ਛੜੇ ਮੂੜ ਕਿਸਾਨਾ, ਗੁਰੂ ਬਿਨ ਵੇਦ ਪੜੇ ਜੋ ਪ੍ਰਾਣੀ, ਸਮਝੇ ਨਾ ਸਾਰ ਰਹੇ ਅਗਿਆਨੀ, ਗਰੀਬ 72 ਛੌਣੀ ਖਾ ਗਿਆ, ਚੁਣਕ ਰਿਸ਼ੀਸ਼ਵਰ ਏਕ, ਦੇਹ ਧਾਰੇ ਜੌਰਾ ਫਿਰੇ, ਸਭੀ ਕਾਲ ਕੇ ਭੇਖ ਪਾਵਰਥ। ਤੱਤਵਦਰਸ਼ੀ ਸੰਤ ਗੁਰੂ ਨਾ ਮਿਲਣ ਦੇ ਕਾਰਨ ਜੋ ਸਾਧਨਾ ਸਾਧਕ ਕਰਦੇ ਹਨ, ਉਹ ਸ਼ਾਸਤਰ ਵਿਧੀ ਤਿਆਗ ਕੇ ਮਨ ਮੁਖੀ ਆਚਰਣ ਹੁੰਦਾ ਹੈ, ਜਿਸ ਨਾਲ ਕੋਈ ਲਾਭ ਸਾਧਕ ਨੂੰ ਨਹੀਂ ਹੁੰਦਾ ਹੈ। ਗੀਤਾ ਅਧਿਆਏ 16 ਸਲੋਕ 23 ਅਤੇ 24 ਵਿੱਚ ਪ੍ਰਮਾਣ ਹੈ ਕਿ ਹੇ ਭਾਰਤ, ਜੋ ਸਾਧਕ ਸ਼ਾਸਤਰ ਵਿਧੀ ਨੂੰ ਤਿਆਗ ਕੇ ਮਨ ਮੁਖੀ ਆਚਰਣ ਕਰਦੇ ਹਨ, ਉਸ ਨੂੰ ਨਾ ਤਾਂ ਸੁੱਖ ਹੁੰਦਾ ਹੈ, ਨਾ ਸਿੱਧੀ ਪ੍ਰਾਪਤ ਹੁੰਦੀ ਹੈ, ਅਤੇ ਨਾ ਹੀ ਉਸ ਦੀ ਗਤੀ ਅਰਥਾਤ ਮੋਕਸ਼ ਹੁੰਦਾ ਹੈ। ਇਸ ਨਾਲ ਤੇਰੇ ਲਈ ਸ਼ਾਸਤਰ ਹੀ ਪ੍ਰਮਾਣ ਹਨ ਕਿ ਕਿਹੜੀ ਸਾਧਨਾ ਕਰਨੀ ਚਾਹੀਦੀ ਹੈ ਅਤੇ ਕਿਹੜੀ ਨਹੀਂ ਕਰਨੀ ਚਾਹੀਦੀ ਹੈ। ਗੁਰੂ ਬਿਨਾਂ ਅਰਥਾਤ ਤੱਤਵਦਰਸ਼ੀ ਸੰਤ ਦੇ ਬਿਨਾਂ, ਚਾਹੇ ਵੇਦਾਂ ਦੇ ਮੰਤਰਾਂ ਨੂੰ ਪੜ੍ਹਦੇ ਰਹੋ, ਚਾਹੇ ਉਹਨਾਂ ਨੂੰ ਕੰਠਸਥ ਵੀ ਕਰ ਲਓ, ਜਿਵੇਂ ਪਹਿਲਾਂ ਦੇ ਬ੍ਰਾਹਮਣ ਵੇਦਾਂ ਦੇ ਮੰਤਰ ਯਾਦ ਕਰ ਲੈਂਦੇ ਸਨ। ਉਹ ਚਤੁਰਵੇਦੀ ਕਹਿਲਾਉਂਦਾ ਸੀ, ਜੋ 3 ਵੇਦਾਂ ਦੇ ਮੰਤਰਾਂ ਨੂੰ ਯਾਦ ਕਰ ਲੈਂਦਾ ਸੀ, ਉਹ ਤ੍ਰਿਵੇਦੀ ਕਹਿਲਾਉਂਦਾ ਸੀ। ਪਰੰਤੂ ਉਹਨਾਂ ਵੇਦਾਂ ਦੇ ਗੂੜ ਰਹੱਸਾਂ ਦਾ ਗਿਆਨ ਨਾ ਹੋਣ ਦੇ ਕਾਰਨ ਉਹ ਰਿਸ਼ੀਜਨ ਵੇਦਾਂ ਨੂੰ ਪੜ੍ਹ ਕੇ ਘੋਟ ਕੇ ਵੀ ਅਗਿਆਨੀ ਰਹੇ। ਸੂਖਸ਼ਮ ਵੇਦ ਵਿੱਚ ਕਿਹਾ ਹੈ ਕਿ ਪੀਠ ਮਨੁੱਖਾ ਦਾਖ ਲਦੀ ਊਂਟ ਖਾਤ ਬਬੂਲ, ਭਾਵ ਅਰਥ ਹੈ ਕਿ ਪਹਿਲਾਂ ਦੇ ਸਮੇਂ ਵਿੱਚ ਰੇਗਿਸਤਾਨ ਵਿੱਚ ਊਠਾਂ ਉੱਤੇ ਮਨੁੱਖਾਂ ਦਾਖ ਲੱਦ ਕੇ ਲੈ ਜਾਂਦੇ ਸਨ। ਊਠ ਪਿੱਠ ਉੱਤੇ ਇੰਨੀ ਸਵਾਦਿਸ਼ਟ ਮਨੁੱਖਾਂ ਦਾਖ ਲੱਦੇ ਹੋਏ ਹੁੰਦੇ ਸਨ, ਅਤੇ ਖੁਦ ਬਬੂਲ ਯਾਨੀ ਕਿੱਕਰ ਪੇੜ ਦੇ ਕੰਡਿਆਂ ਵਿੱਚ ਮੂੰਹ ਮਾਰ ਕੇ ਬਬੂਲ ਦੇ ਪੱਤੇ ਖਾ ਰਿਹਾ ਹੁੰਦਾ ਸੀ। ਆਪ ਜੀ ਸੁਣ ਰਹੇ ਹੋ ਜਗਤਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ, ਪੰਨਾ ਨੰਬਰ 245। ਬਿਨਾਂ ਗਿਆਨ ਦੇ ਸਾਰੇ ਰਿਸ਼ੀ ਜੀ 4 ਵੇਦਾਂ ਰੂਪੀ ਮੁਨੱਕਾਂ ਦਾਖ ਨੂੰ ਲੱਦੇ ਫਿਰਦੇ ਸਨ ਅਤੇ ਪੂਜਾ ਕਰਦੇ ਸਨ ਕਾਲ ਬ੍ਰਹਮ ਰੂਪੀ ਬਬੂਲ, ਜਿਸ ਤੋਂ ਸਨਾਤਨ ਪਰਮ ਧਾਮ ਅਤੇ ਨਾ ਹੀ ਪਰਮ ਸ਼ਾਂਤੀ ਪ੍ਰਾਪਤ ਹੁੰਦੀ ਸੀ। ਫਿਰ ਸੂਖਸ਼ਮ ਵੇਦ ਵਿੱਚ ਕਿਹਾ ਹੈ ਕਿ ਬੰਜਾਰੇ ਕੇ ਬੈਲ ਜਿਉ ਫਿਰਾ ਦੇਸ਼ ਵਿਦੇਸ਼, ਖਾਂਡ ਛੋੜ ਪੂਸ ਖਾਤ ਹੈ ਬਿਨ ਸਤਿਗੁਰੂ ਉਪਦੇਸ਼, ਭਾਵ ਅਰਥ ਹੈ ਕਿ ਪਹਿਲਾਂ ਦੇ ਸਮੇਂ ਵਿੱਚ ਬੈਲਾਂ ਦੇ ਉੱਪਰ ਗਧੇ ਦੀ ਤਰ੍ਹਾਂ ਥੈਲਾ ਯਾਨੀ ਬੋਰਾ ਰੱਖ ਕੇ ਉਸ ਵਿੱਚ ਖੰਡ ਭਰ ਕੇ ਬੰਜਾਰੇ ਅਰਥਾਤ ਵਪਾਰੀ ਲੋਕ ਇੱਕ ਸਥਾਨ ਤੋਂ ਦੂਸਰੇ ਸਥਾਨ ਉੱਤੇ ਲੈ ਜਾਂਦੇ ਸਨ। ਬੈਲ ਦੀ ਪਿੱਠ ਉੱਪਰ ਬੋਰੇ ਵਿੱਚ ਖੰਡ ਹੈ, ਖੁਦ ਪੁਸ਼ ਯਾਨੀ ਝਾੜੀਆਂ ਖਾਇਆ ਕਰਦਾ। इस ही प्रकार गुरु द्वारा तत्व ज्ञान न मिलन दे कारण ऋषिजन वेदा रूपी खंड यानी चीनी नूता कंठस्थ करके रखदे सन। ओहना नू ठीक तरह ना समझ के साधना वेद विरुद्ध करदे सन। उदाहरण दे लई श्री देवी पुराण सचित्र मोटा टाइप केवल हिंदी गीता पैस गोरखपुर तो प्रकाशित दे पांचवे स्कंद पन्ना नंबर 414 उपर लिखिया है। वेद ब्यास जी ने कहा कि सतयुग दे ब्राह्मण वेद दे पूर्ण विधान सन। ओ देवी अर्थात श्री दुर्गा जी दी पूजा करदे सन। प्रत्येक पिंड विच श्री देवी दा मंदर बनवाउण दी उहना दी प्रबल इच्छा सी। पाठक जन विचार करो चारो वेदां ते इहना वेदां दे सारंश। श्रीमद भगवत गीता विच किते वी देवी दी पूजा करन दा निर्देश नहीं है। ता सतयुग दे ब्राह्मण की खाक विद्वान सन। वेदां दे श्री देवी पुराण दे सातवें स्कंद विच पन्ना नंबर 562 अते 563 उत्ते श्री देवी जी ने राजा हिमालया नू कहा सी कि तू मेरी पूजा भी त्याग दे। जेकर ब्रह्म दी प्राप्ति चाहुंदा है ता होर सब गल्ला नू त्याग के केवल ओम दा जाप कर। ए ब्रह्म दा मंत्र है, इस नाल ब्रह्म नू प्राप्त हो जाएगा। ओ ब्रह्म ब्रह्मलोक रूपी दिव्य आकाश विच रहिंदा है। पाठकजन आसानी नाल समझणगे कि जदों सतयुग दे ब्राह्मणा दा ए ज्ञान ते साधना सी ता वर्तमान दे ब्राह्मणा नू की ज्ञान होएगा। इस ही श्री देवी पुराण दे पांचवे स्कंद विच पन्ना नंबर 414 उत्ते ए वी लिख्या है कि सतयुग विच जो राक्षस समझे जांदे सन ओ कलयुग दे ब्राह्मण मन्ने जांदे हन। ब्राह्मण कोई जाति विशेष नहीं है, जो परमात्मा अर्थात ब्रह्म दे लई यतनशील है ओही ब्राह्मण कहौंदा है, चाहे किसी भी जाति दा होवे। वर्तमान विच परंपरागत ब्राह्मण घट हन, संत रूप विच ब्रह्म ज्ञान देण वाले ज्यादा हन। जो ब्राह्मण अर्थात मार्गदर्शक गुरु कहौंदे हन अते तत्व ज्ञानहीन हन। इस लई कहा है कि तत्वदर्शी गुरु दे बिना किसी नू वेदां दा गूढ़ रहस्सां दा ज्ञान नहीं होया, जिस कारण करके वेदां नू पढ़दे सन परंतु साधना वेद विरुद्ध करदे सन। वेदां अते गीता विच तिन्नों देवतावान श्री ब्रह्मा जी श्री विष्णु जी ते श्री शिव जी दी पूजा करना निषेध है। सारे हिंदू समाज ज्ञानहीन संता द्वारा इन्हां तिन्नां देवतावान उपर केंद्रित कर रख्या है। श्री देवी दुर्गा अते विष्णु जी शिव जी दी भगती कर रहे हन। पहलां तो ही ए लोक वेद दंद कथा दा ज्ञान चलिया आ रहा है। आप जी सुन रहे हो जगतगुरु तत्वदर्शी संत रामपाल जी महाराज द्वारा लिखित किताब जीने की राह दा पन्ना नंबर 246 जो अज मेरे सामने दीवार बन के खड़ी है। मैं शास्त्रोक्त ज्ञान दसदा हाँ प्रोजेक्टर उपर दिखाउंदा हाँ, परंतु पहलां दे अज्ञान नू सच मन के सच नू अखी देख के भी विश्वास नहीं कर रहे हन। विरोध करदे हन, जेल विच भिजवा दिंदे हन। सुक्षम वेद विच कहा है कि गरीब वेद पढ़े पर भेद ना जाने, वांचे पुराण 18 पत्थर दी पूजा करे बिसरे सिरजनहारा। भाव अर्थ है कि वेद अते 18 पुराणा नू पढ़दे हन अते मूर्ति दी पूजा करदे हन। वेद वक्ता सब दे सृजनहार परम अक्षर ब्रह्म नू भुल गए हन। होर प्रभुआं दी पूजा करके उस परम शक्ति अते सनातन परम धाम अर्थात परमेश्वर दे उस परम पद तो वंचित रह जांदे हन। जो गीता अध्याय 18 सलोक 62 अते गीता अध्याय 15 सलोक 4 विच कहा है। सुक्षम वेद विच लिख्या है कि गुरुवा गाम बिगाड़े संतो, गुरुवा गाम बिगाड़े ऐसे कर्म जीव के ला दिए फिर चढ़े ना चाड़े। पावर्थ है कि ज्ञानहीन तत्वज्ञान तो अपरिचित गुरुआं ने पिंडां दे पिंड विच शास्त्र विरुद्ध ज्ञान अते भगती दा ज्ञान सुना के ओना नू इन्ना परमित कर दिता कि ओ हुण समझाउण नाल वी शास्त्र विरुद्ध साधना नू त्यागण दे लई तैयार नहीं हुंदे। गीता अध्याय 16 सलोक 23 विच लिख्या है कि शास्त्र विधि त्याग के मन मुखी आचरण करन नाल ना ता सिद्धि प्राप्त हुंदी है ना सुख प्राप्त हुंदा है अते ना गति हुंदी है, अर्थात बेअर्थ साधना है। दूसरी तरफ आप जी ने चुणक ऋषि दी कथा विच पढ़िया कि चुणक जी नू सिद्धियां प्राप्त हो गईयां। पाठकां नू ए समझना है कि सिद्धि भगति दा बायप्रोडक्ट है। जिवे जौ दा पूस यानी तूड़ा हुंदा है जिस विच तुस बहुत हुंदे हन, पशु खांदा है ता मुख विच जखम कर दिंदे हन। ए सिद्धि प्राप्त हुंदी है काल ब्रह्म दी भगति नाल जो चुणक ऋषि जी नू प्राप्ति होई। जो शास्त्र विधि अनुसार भगती करन नाल सिद्धि प्राप्त हुंदी है ਉਹ ਗੇਹੂੰ ਦਾ ਪੂਸ ਯਾਨੀ ਤੂੜਾ ਸਮਝੋ, ਜੋ ਪਸ਼ੂਆਂ ਦੇ ਲਈ ਉਪਯੋਗੀ ਅਤੇ ਖਾਣ ਵਿੱਚ ਸੁਗਮ ਹੁੰਦਾ ਹੈ। ਭਾਵ ਅਰਥ ਹੈ ਕਿ ਸ਼ਾਸਤਰ ਵਿਧੀ ਅਨੁਸਾਰ ਸਾਧਨਾ ਨਾ ਕਰਨ ਨਾਲ ਜੋ ਸਿੱਧੀਆਂ ਪ੍ਰਾਪਤ ਹੁੰਦੀਆਂ ਹਨ ਉਹ ਸਾਧਕ ਨੂੰ ਨਸ਼ਟ ਕਰ ਦਿੰਦੀਆਂ ਹਨ, ਕਿਉਂਕਿ ਅਗਿਆਨਤਾ ਵਸ਼ ਰਿਸ਼ੀਜਨ ਉਹਨਾਂ ਦਾ ਪ੍ਰਯੋਗ ਕਰਕੇ ਕਿਸੇ ਦੀ ਹਾਨੀ ਕਰ ਦਿੰਦੇ ਹਨ। ਕਿਸੇ ਨੂੰ ਆਸ਼ੀਰਵਾਦ ਦੇ ਕੇ ਆਪਣੀ ਭਗਤੀ ਦੀ ਸ਼ਕਤੀ ਜੋ ਨਾਮ ਦੇ ਜਾਪ ਨਾਲ ਹੁੰਦੀ ਹੈ ਉਸ ਨੂੰ ਸਮਾਪਤ ਕਰਕੇ ਫਿਰ ਤੋਂ ਖਾਲੀ ਹੋ ਜਾਂਦੇ ਹਨ। ਜਿਵੇਂ ਚੁਣਕ ਰਿਸ਼ੀ ਜੀ ਨੇ ਮਾਨਤਾਤਾ ਚੱਕਰਵਰਤੀ ਰਾਜਾ ਦੀ 72 ਕਰੋੜ ਸੈਨਾ ਦਾ ਨਾਸ਼ ਕਰ ਦਿੱਤਾ, ਆਪਣੀ ਭਗਤੀ ਦੀ ਸਿੱਧੀ ਵੀ ਗੁਆ ਦਿੱਤੀ। ਸੂਖਸ਼ਮ ਵੇਦ ਵਿੱਚ ਕਿਹਾ ਹੈ ਕਿ ਗਰੀਬ 72 ਅਕਸ਼ਾਣੀ 6 ਕਰੀ ਚੁਣਕ ਰਿਸ਼ੀ ਵਰੇਕ ਦੇਹ ਧਾਰੇ ਜੌਰਾ ਮ੍ਰਿਤਯੂ ਫਿਰੈ ਸਭ ਹੀ ਕਾਲ ਕੇ ਭੇਖ। ਭਾਵਰਥ ਰਿਸ਼ੀਆਂ ਵਿੱਚ ਸਰਵ ਸ਼੍ਰੇਸ਼ਠ ਰਿਸ਼ੀ ਚੁਣਕ ਜੀ ਨੇ 72 ਕਰੋੜ ਸੈਨਾ ਦਾ ਨਾਸ਼ ਕਰ ਦਿੱਤਾ। ਇਹ ਦਿਖਾਈ ਦਿੰਦੇ ਹਨ ਮਹਾਤਮਾ, ਲੇਕਿਨ ਜਦੋਂ ਇਹਨਾਂ ਨਾਲ ਪਾਲਾ ਪਿਆ ਤਾਂ ਇਹ ਨਿਕਲਦੇ ਹਨ ਸੱਪ ਜਿਹੇ, ਜਰਾ ਜਹੀ ਗੱਲ ਉੱਤੇ ਸ਼ਰਾਪ ਦੇ ਦਿੰਦਾ। ਕਿਸੇ ਨਾਲ ਬੇਮਤਲਬ ਪੰਗਾ ਲੈ ਲੈਣਾ ਇਹਨਾਂ ਦੇ ਲਈ ਆਮ ਗੱਲ ਹੁੰਦੀ ਹੈ। ਆਪ ਜੀ ਸੁਣ ਰਹੇ ਹੋ ਜਗਤਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ, ਪੰਨਾ ਨੰਬਰ 247। ਰਿਸ਼ੀ ਦੁਰਵਾਸ਼ਾ ਦੀ ਕਾਰਗੁਜ਼ਾਰੀ। ਇੱਕ ਦੁਰਵਾਸ਼ਾ ਰਿਸ਼ੀ ਨਾਮ ਦੇ ਕਾਲ ਬ੍ਰਹਮ ਦੇ ਪੁਜਾਰੀ ਯਾਨੀ ਬ੍ਰਹਮ ਸਾਧਕ ਸਨ। ਉਹ ਤੁਰੇ ਜਾ ਰਹੇ ਸਨ। ਰਾਸਤੇ ਵਿੱਚ ਇੱਕ ਅਪਸਰਾ ਯਾਨੀ ਸਵਰਗ ਦੀ ਇਸਤਰੀ ਸੁੰਦਰ ਮੋਤੀਆਂ ਦੀ ਮਾਲਾ ਪਹਿਨੇ ਹੋਏ ਸੀ। ਰਿਸ਼ੀ ਦੁਰਵਾਸਾ ਨੇ ਕਿਹਾ ਕਿ ਇਹ ਮਾਲਾ ਮੈਨੂੰ ਦੇ ਦੇ। ਦੇਵਪ੍ਰੀ ਨੂੰ ਪਤਾ ਸੀ ਕਿ ਇਹ ਰਿਸ਼ੀ ਤਾਂ ਸੱਪ ਜਿਹੇ ਹਨ, ਜੇਕਰ ਮਨਾ ਕਰ ਦਿੱਤਾ ਤਾਂ ਸ਼ਰਾਪ ਦੇ ਦਿੰਦੇ ਹਨ। ਉਸ ਅਪਸਰਾ ਨੇ ਤੁਰੰਤ ਮਾਲਾ ਗਲੇ ਵਿੱਚੋਂ ਉਤਾਰੀ ਅਤੇ ਰਿਸ਼ੀ ਨੂੰ ਆਦਰ ਨਾਲ ਦੇ ਦਿੱਤੀ। ਦੁਰਵਾਸ਼ਾ ਰਿਸ਼ੀ ਨੇ ਉਹ ਮਾਲਾ ਸਿਰ ਉੱਤੇ ਵਾਲਾਂ ਦੇ ਜੂੜੇ ਵਿੱਚ ਪਾ ਲਈ ਚੱਲਿਆ ਜਾ ਰਿਹਾ ਸੀ। ਅੱਗੇ ਤੋਂ ਸਵਰਗ ਦਾ ਰਾਜਾ ਇੰਦਰ ਆਪਣੇ ਇਰਾਵਤ ਹਾਥੀ ਉੱਪਰ ਬੈਠਾ ਆ ਰਿਹਾ ਸੀ। ਉਸ ਦੇ ਅੱਗੇ ਅੱਗੇ ਅਪਸਰਾਵਾਂ ਅਤੇ ਗੰਧਰਵ ਜਨ ਗਾਉਂਦੇ ਵਜਾਉਂਦੇ ਚੱਲ ਰਹੇ ਸਨ ਅਤੇ ਹੋਰ ਵੀ ਕਰੋੜਾਂ ਦੇਵੀ ਦੇਵਤਾ ਨਾਲ ਸਨਮਾਨ ਵਿੱਚ ਚੱਲ ਰਹੇ ਸਨ। ਦੁਰਵਾਸ਼ਾ ਰਿਸ਼ੀ ਨੇ ਮਾਲਾ ਆਪਣੇ ਸਿਰ ਤੋਂ ਉਠਾ ਕੇ ਇੰਦਰ ਦੇ ਵੱਲ ਸੁੱਟ ਦਿੱਤੀ। ਇੰਦਰ ਨੇ ਉਹ ਮਾਲਾ ਹਾਥੀ ਦੀ ਗਰਦਨ ਉੱਤੇ ਰੱਖ ਦਿੱਤੀ। ਹਾਥੀ ਨੇ ਉਹ ਮਾਲਾ ਆਪਣੇ ਸੁੰਡ ਨਾਲ ਉੱਠਾ ਕੇ ਜ਼ਮੀਨ ਉੱਪਰ ਸੁੱਟ ਦਿੱਤੀ। ਜਿਵੇਂ ਇੰਦਰ ਨੂੰ ਕੋਈ ਫੁੱਲ ਮਾਲਾ ਭੇਂਟ ਕਰਦਾ ਸੀ ਤਾਂ ਇੰਦਰ ਉਸਨੂੰ ਬਾਅਦ ਵਿੱਚ ਹਾਥੀ ਦੀ ਗਰਦਨ ਉੱਪਰ ਰੱਖ ਦਿੰਦਾ ਸੀ। ਜਦ ਇੰਦਰ ਹਾਥੀ ਉੱਪਰ ਬੈਠਾ ਹੋਵੇ ਹਾਥੀ ਉਸਨੂੰ ਚੁੱਕ ਕੇ ਨੀਚੇ ਸੁੱਟ ਦਿੰਦਾ ਸੀ। ਹਾਥੀ ਨੇ ਉਸੇ ਰੁਟੀਨ ਨਾਲ ਉਹ ਮਾਲਾ ਨੀਚੇ ਸੁੱਟ ਦਿੱਤੀ ਸੀ। ਇਸ ਗੱਲ ਨਾਲ ਰਿਸ਼ੀ ਦੁਰਵਾਸ਼ਾ ਕ੍ਰੋਧਿਤ ਹੋ ਗਏ ਅਤੇ ਬੋਲੇ ਕਿ ਹੇ ਇੰਦਰ, ਤੈਨੂੰ ਰਾਜ ਦਾ ਅਭਿਮਾਨ ਹੈ, ਮੇਰੇ ਦੁਆਰਾ ਦਿੱਤੀ ਗਈ ਮਾਲਾ ਦਾ ਤੂੰ ਅਨਾਦਰ ਕੀਤਾ ਹੈ, ਮੈਂ ਸ਼ਰਾਪ ਦਿੰਦਾ ਹਾਂ ਕਿ ਤੇਰਾ ਸਾਰਾ ਰਾਜ ਨਸ਼ਟ ਹੋ ਜਾਏ। ਦੇਵਰਾਜ ਇੰਦਰ ਇੱਕਦਮ ਕੰਬਣ ਲੱਗਾ ਅਤੇ ਬੋਲਿਆ, ਹੇ ਵਿਪਰ, ਮੈਂ ਆਪਦੀ ਮਾਲਾ ਨੂੰ ਆਦਰ ਨਾਲ ਗ੍ਰਹਿਣ ਕਰਕੇ ਹਾਥੀ ਉੱਪਰ ਰੱਖਿਆ ਸੀ। ਹਾਥੀ ਨੇ ਆਪਣੀ ਔਪਚਾਰਿਕਤਾ ਵਸ਼ ਨੀਚੇ ਸੁੱਟ ਦਿੱਤੀ, ਮੈਨੂੰ ਮੁਆਫ਼ ਕਰੋ। ਵਾਰ ਵਾਰ ਕਰਬਦ ਹੋ ਕੇ ਹਾਥੀ ਤੋਂ ਨੀਚੇ ਉਤਰ ਕੇ ਦੰਡਵਤ ਪ੍ਰਣਾਮ ਕਰਕੇ ਵੀ ਖਿਮਾ ਯਾਚਨਾ ਇੰਦਰ ਨੇ ਕੀਤੀ, ਪਰੰਤੂ ਦੁਰਵਾਸ਼ਾ ਰਿਸ਼ੀ ਨਹੀਂ ਮੰਨਿਆ ਅਤੇ ਕਿਹਾ ਕਿ ਜੋ ਮੈਂ ਕਹਿ ਦਿੱਤਾ ਉਹ ਵਾਪਸ ਨਹੀਂ ਹੋ ਸਕਦਾ। ਕੁਝ ਹੀ ਸਮੇਂ ਵਿੱਚ ਇੰਦਰ ਦਾ ਸਰਵਨਾਸ਼ ਹੋ ਗਿਆ, ਸਵਰਗ ਉੱਜੜ ਗਿਆ। ਇੱਕ ਵਾਰ ਰਿਸ਼ੀ ਦੁਰਵਾਸ਼ਾ ਜੀ ਦੁਆਰਕਾ ਨਗਰੀ ਦੇ ਕੋਲ ਜੰਗਲ ਵਿੱਚ ਕੁਝ ਸਮੇਂ ਦੇ ਲਈ ਰੁਕੇ। ਦੁਆਰਕਾ ਵਾਸੀਆਂ ਨੂੰ ਪਤਾ ਚੱਲਿਆ ਕਿ ਦੁਰਵਾਸ਼ਾ ਜੀ ਆਪਣੀ ਨਗਰੀ ਦੇ ਕੋਲ ਆਏ ਹਨ। ਇਹ ਤਿਰਕਾਲ ਦਰਸ਼ੀ ਮਹਾਤਮਾ ਹਨ, ਸਿੱਧੀ ਯੁਕਤ ਰਿਸ਼ੀ ਹਨ। ਦੁਆਰਕਾ ਵਾਸੀ ਸ੍ਰੀ ਕ੍ਰਿਸ਼ਨ ਤੋਂ ਅਧਿਕ ਸ਼ਕਤੀਸ਼ਾਲੀ ਕਿਸੇ ਨੂੰ ਨਹੀਂ ਮੰਨਦੇ ਸਨ। ਸ੍ਰੀ ਕ੍ਰਿਸ਼ਨ ਦੇ ਪੁੱਤਰ ਸ੍ਰੀ ਪ੍ਰਦਿਉਮਨ ਸਹਿਤ ਕਈ ਯਾਦਵਾਂ ਨੇ ਯੋਜਨਾ ਬਣਾਈ ਕਿ ਸੁਣਿਆ ਹੈ ਦੁਰਵਾਸ਼ਾ ਜੀ ਤਿਰਕਾਲ ਦਰਸ਼ੀ ਹਨ, ਮਨ ਦੀ ਗੱਲ ਵੀ ਦੱਸ ਦਿੰਦੇ ਹਨ, ਅੰਤਰਯਾਮੀ ਹਨ, ਉਹਨਾਂ ਦੀ ਪ੍ਰੀਖਿਆ ਲੈਂਦੇ ਹਾਂ। ਇਹ ਵਿਚਾਰ ਕਰਕੇ ਪ੍ਰਦਿਉਮਨ ਨੂੰ ਗਰਭਵਤੀ ਇਸਤਰੀ ਦਾ ਸਵਾਂਗ ਬਣਾ ਕੇ 10-12 ਵਿਅਕਤੀ ਨਾਲ ਚੱਲੇ। ਇੱਕ ਵਿਅਕਤੀ ਨੂੰ ਉਸ ਦਾ ਪਤੇ ਬਣਾ ਲਿਆ। ਦੁਰਵਾਸ਼ਾ ਜੀ ਦੇ ਕੋਲ ਜਾ ਕੇ ਕਿਹਾ ਕਿ ਹੇ ਰਿਸ਼ੀ ਜੀ, ਇਸ ਇਸਤਰੀ ਉੱਪਰ ਪਰਮਾਤਮਾ ਦੀ ਕਿਰਪਾ ਬਹੁਤ ਦਿਨਾਂ ਪਿੱਛੋਂ ਹੋਈ ਹੈ, ਇਸ ਨੂੰ ਗਰਭ ਵਿੱਚ ਲੜਕਾ ਹੈ ਜਾਂ ਕੰਨਿਆ? ਆਪ ਤਾਂ ਅੰਤਰਯਾਮੀ ਹੋ, ਕਿਰਪਾ ਕਰਕੇ ਦੱਸੋ। ਉਹਨਾਂ ਪ੍ਰਦਿਉਮਨ ਦੇ ਪੇਟ ਉੱਪਰ ਇੱਕ ਛੋਟੀ ਕੜਾਈ ਬੰਨ ਰੱਖੀ ਸੀ, ਉਸ ਦੇ ਉੱਪਰ ਰੂਈ ਦਾ ਲੋਗੜ ਅਤੇ ਪੁਰਾਣੇ ਵਸਤਰ ਬੰਨ ਕੇ ਗਰਭ ਬਣਾ ਰੱਖਿਆ ਸੀ, ਉੱਪਰ ਇਸਤਰੀ ਵਸਤਰ ਪਹਿਣਾ ਰੱਖੇ ਸਨ। ਆਪ ਜੀ ਸੁਣ ਰਹੇ ਹੋ ਜਗਤਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ, ਪੰਨਾ ਨੰਬਰ 248। ਰਿਸ਼ੀ ਦੁਰਵਾਸ਼ਾ ਜੀ ਨੇ ਦਿਵਯ ਦ੍ਰਿਸ਼ਟੀ ਨਾਲ ਦੇਖਿਆ ਅਤੇ ਜਾਣਿਆ ਕਿ ਇਹ ਮੇਰਾ ਮਜ਼ਾਕ ਕਰਨ ਆਏ ਹਨ। ਦੁਰਵਾਸ਼ਾ ਜੀ ਨੇ ਕਿਹਾ ਕਿ ਇਸ ਗਰਭ ਨਾਲ ਯਾਦਵ ਕੁਲ ਦਾ ਨਾਸ਼ ਹੋਏਗਾ। ਇੰਨਾ ਕਹਿ ਕੇ ਕ੍ਰੋਧਿਤ ਹੋ ਗਏ ਸਾਰੇ ਵਿਅਕਤੀ ਉੱਥੋਂ ਖਿਸਕ ਗਏ। ਨਗਰੀ ਵਿੱਚ ਇਹ ਗੱਲ ਅੱਗ ਦੀ ਤਰ੍ਹਾਂ ਫੈਲ ਗਈ ਕਿ ਰਿਸ਼ੀ ਦੁਰਵਾਸ਼ਾ ਜੀ ਨੇ ਸ਼ਰਾਪ ਦੇ ਦਿੱਤਾ ਕਿ ਯਾਦਵਾਂ ਦਾ ਨਾਸ਼ ਹੋਏਗਾ। ਉਹਨਾਂ ਨੂੰ ਵਿਸ਼ਵਾਸ ਸੀ ਕਿ ਸਾਡੇ ਨਾਲ ਸਰਵ ਸ਼ਕਤੀਮਾਨ ਭਗਵਾਨ ਅਖਿਲ ਬ੍ਰਹਿਮੰਡ ਦੇ ਨਾਇਕ ਸ੍ਰੀ ਕ੍ਰਿਸ਼ਨ ਹਨ। ਦੁਰਵਾਸ਼ਾ ਦੇ ਸ਼ਰਾਪ ਦਾ ਪ੍ਰਭਾਵ ਸਾਡੇ ਉੱਤੇ ਨਹੀਂ ਹੋਵੇਗਾ। ਫਿਰ ਵੀ ਕੁਝ ਬੁੱਧੀਮਾਨ ਯਾਦਵ ਇਕੱਠੇ ਹੋ ਕੇ ਸ੍ਰੀ ਕ੍ਰਿਸ਼ਨ ਜੀ ਦੇ ਕੋਲ ਗਏ ਅਤੇ ਰਿਸ਼ੀ ਦੁਰਵਾਸ਼ਾ ਨਾਲ ਕੀਤਾ ਬੱਚਿਆਂ ਦਾ ਮਜ਼ਾਕ ਅਤੇ ਰਿਸ਼ੀ ਦੁਰਵਾਸ਼ਾ ਦੁਆਰਾ ਦਿੱਤੇ ਗਏ ਸ਼ਰਾਪ ਦਾ ਬਿਰਤਾਂਤ ਦੱਸਿਆ। ਸਾਰੀ ਵਾਰਤਾ ਸੁਣ ਕੇ ਸ੍ਰੀ ਕ੍ਰਿਸ਼ਨ ਜੀ ਕੁਝ ਦੇਰ ਸੋਚ ਕੇ ਕਿਹਾ ਕਿ ਉਹਨਾਂ ਬੱਚਿਆਂ ਨੂੰ ਨਾਲ ਲੈ ਕੇ ਰਿਸ਼ੀ ਦੁਰਵਾਸ਼ਾ ਕੋਲ ਲੈ ਕੇ ਜਾਓ ਅਤੇ ਖਿਮਾ ਯਾਚਨਾ ਕਰੋ। ਦੁਰਵਾਸ਼ਾ ਦੇ ਕੋਲ ਗਏ, ਖਿਮਾ ਯਾਚਨਾ ਕੀਤੀ, ਪਰੰਤੂ ਦੁਰਵਾਸ਼ਾ ਨੇ ਕਿਹਾ ਕਿ ਜੋ ਮੈਂ ਬੋਲ ਦਿੱਤਾ ਉਹ ਵਾਪਸ ਨਹੀਂ ਹੋ ਸਕਦਾ। ਸਾਰੇ ਵਿਅਕਤੀ ਫਿਰ ਤੋਂ ਕ੍ਰਿਸ਼ਨ ਜੀ ਦੇ ਕੋਲ ਆ ਗਏ ਅਤੇ ਸਾਰੀ ਗੱਲ ਦੱਸੀ। ਦੁਆਰਕਾ ਵਿੱਚ ਭੋਜਨ ਵੀ ਨਹੀਂ ਬਣਿਆ। ਸਾਰੀ ਨਗਰੀ ਚਿੰਤਾ ਵਿੱਚ ਡੁੱਬ ਗਈ। ਸ੍ਰੀ ਕ੍ਰਿਸ਼ਨ ਜੀ ਨੇ ਕਿਹਾ ਕਿ ਚਿੰਤਾ ਕਿਸ ਗੱਲ ਦੀ? ਜੋ ਵਸਤੂ ਗਰਭ ਵਿੱਚ ਪ੍ਰਯੋਗ ਕੀਤੀ ਸੀ ਉਹਨਾਂ ਨਾਲ ਹੀ ਸਾਡਾ ਵਿਨਾਸ਼ ਹੋਣਾ ਦੱਸਿਆ ਹੈ। ਐਸਾ ਕਰੋ, ਕੱਪੜਿਆਂ ਅਤੇ ਰੂਈ ਨੂੰ ਜਲਾ ਕੇ ਤੇ ਲੋਹੇ ਦੀ ਕੜਾਹੀ ਨੂੰ ਪੱਥਰ ਉੱਪਰ ਕਿਸਾ ਕੇ ਪ੍ਰਪਾਸ਼ ਖੇਤਰ ਯਾਨੀ ਯਮੁਨਾ ਨਦੀ ਦੇ ਕਿਨਾਰੇ ਇੱਕ ਸਥਾਨ ਦਾ ਨਾਮ ਹੈ ਵਿੱਚ ਯਮੁਨਾ ਨਦੀ ਵਿੱਚ ਪਾ ਦੇਵੋ। ਉੱਥੇ ਬੈਠ ਕੇ ਕਿਸਾਓ, ਉਹ ਹੀ ਚੂਰਾ ਦਰਿਆ ਵਿੱਚ ਪਾ ਦਿਓ। ਉੱਥੇ ਹੀ ਰਾਖ ਪਾਣੀ ਵਿੱਚ ਪਾ ਦਿਓ। ਨਾ ਰਹੇਗਾ ਬਾਂਸ, ਨਾ ਵਜੇਗੀ ਬੰਸੂਰੀ। ਜਦ ਗਰਭ ਦੀਆਂ ਵਸਤੂਆਂ ਹੀ ਨਹੀਂ ਰਹਿਣਗੀਆਂ ਤਾਂ ਸਾਡਾ ਨਾਸ਼ ਕਿਵੇਂ ਹੋਵੇਗਾ? ਇਹ ਗੱਲ ਦੁਆਰਕਾ ਨਿਵਾਸੀਆਂ ਨੂੰ ਚੰਗੀ ਲੱਗੀ। ਆਪਣੇ ਆਪ ਨੂੰ ਸੰਕਟ ਮੁਕਤ ਮੰਨਿਆ। ਸ੍ਰੀ ਕ੍ਰਿਸ਼ਨ ਜੀ ਦੇ ਆਦੇਸ਼ ਅਨੁਸਾਰ ਸਭ ਕੀਤਾ ਗਿਆ। ਕੜਾਹੀ ਦਾ ਇੱਕ ਕੜਾ ਪੂਰੀ ਤਰ੍ਹਾਂ ਨਹੀਂ ਕਿਸ ਪਾਇਆ, ਉਸਨੂੰ ਵੈਸੇ ਹੀ ਯਮੁਨਾ ਨਦੀ ਵਿੱਚ ਸੁੱਟ ਦਿੱਤਾ। ਉਹ ਇੱਕ ਮੱਛਲੀ ਨੇ ਚਮਕੀਲਾ ਖਾਦ ਪਦਾਰਥ ਜਾਣ ਕੇ ਖਾ ਲਿਆ। ਉਸ ਮੱਛਲੀ ਨੂੰ ਬਾਲੀਆ ਨਾਮਕ ਭੀਲ ਨੇ ਫੜ ਲਿਆ। ਜਦੋਂ ਮੱਛਲੀ ਨੂੰ ਕੱਟਿਆ ਤਾਂ ਉਸ ਤੋਂ ਨਿਕਲੀ ਧਾਤੂ ਦੀ ਜਾਂਚ ਕਰਨ ਦੇ ਪਿੱਛੋਂ ਉਸਨੂੰ ਆਪਣੇ ਤੀਰ ਦੇ ਅਗਲੇ ਹਿੱਸੇ ਵਿੱਚ ਵਿਸ਼ ਯੁਕਤ ਕਰਵਾ ਕੇ ਲਗਵਾ ਲਿਆ। ਉਸਨੂੰ ਸੁਰੱਖਿਅਤ ਰੱਖ ਲਿਆ। ਜੋ ਕੜਾਹੀ ਦਾ ਲੋਹੇ ਦਾ ਚੂਰਾ ਪਾਣੀ ਵਿੱਚ ਪਾਇਆ ਸੀ ਉਹ ਲੰਬੇ ਸਰਕੰਡੇ ਜਿਹਾ ਕਾ ਦੇ ਰੂਪ ਵਿੱਚ ਯਮੁਨਾ ਨਦੀ ਦੇ ਕਿਨਾਰੇ ਕਿਨਾਰੇ ਉੱਪਰ ਉੱਗ ਗਿਆ। ਕੁਝ ਸਮੇਂ ਉਪਰੰਤ ਦੁਆਰਿਕਾ ਨਗਰੀ ਵਿੱਚ ਉਤਪਾਤ ਮੱਚਣ ਲੱਗਾ। ਛੋਟੀ ਛੋਟੀ ਗੱਲ ਉੱਤੇ ਇੱਕ ਦੂਸਰੇ ਦਾ ਕਤਲ ਕਰਨ ਲੱਗੇ। ਆਪਸ ਵਿੱਚ ਵੈਰ ਵਿਰੋਧ ਵੱਧ ਗਿਆ। ਨਗਰ ਦੇ ਲੋਕਾਂ ਦੀ ਇਹ ਦਸ਼ਾ ਦੇਖ ਕੇ ਨਗਰੀ ਦੇ ਗਣਮਾਨੀ ਵਿਅਕਤੀ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਕੋਲ ਗਏ ਅਤੇ ਜੋ ਕੁਝ ਵੀ ਨਗਰੀ ਵਿੱਚ ਹੋ ਰਿਹਾ ਸੀ ਦੱਸਿਆ ਅਤੇ ਕਾਰਨ ਅਤੇ ਸਮਾਧਾਨ ਸ੍ਰੀ ਕ੍ਰਿਸ਼ਨ ਜੀ ਤੋਂ ਜਾਣਨ ਦੀ ਇੱਛਾ ਵਿਆਕਤ ਕੀਤੀ, ਕਿਉਂਕਿ ਸ੍ਰੀ ਕ੍ਰਿਸ਼ਨ ਜੀ ਯਾਦਵ ਅਤੇ ਪਾਂਡਵਾਂ ਦੇ ਅਧਿਆਤਮਿਕ ਗੁਰੂ ਸਨ। ਸੰਕਟ ਦਾ ਨਿਵਾਰਨ ਗੁਰੂਦੇਵ ਤੋਂ ਹੀ ਕਰਾਇਆ ਜਾਂਦਾ ਹੈ। ਸ੍ਰੀ ਕ੍ਰਿਸ਼ਨ ਜੀ ਨੇ ਦੱਸਿਆ ਕਿ ਦੁਰਵਾਸ਼ਾ ਰਿਸ਼ੀ ਦਾ ਸ਼ਰਾਪ ਫਲ ਰਿਹਾ ਹੈ। ਸਮਾਧਾਨ ਹੈ ਕਿ ਨਰ ਯਾਨੀ ਮੇਲ ਯਾਦਵ ਚਾਹੇ ਅੱਜ ਦਾ ਜਨਮਿਆ ਵੀ ਲੜਕਾ ਕਿਉਂ ਨਾ ਹੋਵੇ, ਸਭ ਪ੍ਰਪਾਸ਼ ਖੇਤਰ ਜਿੱਥੇ ਉਸ ਕੜਾਹੀ ਦਾ ਚੂਰਨ ਪਾਇਆ ਸੀ ਜਾ ਕੇ ਯਮੁਨਾ ਵਿੱਚ ਇਸ਼ਨਾਨ ਕਰੋ, ਤੁਸੀਂ ਸ਼ਰਾਪ ਮੁਕਤ ਹੋ ਜਾਓਗੇ। ਆਪ ਜੀ ਸੁਣ ਰਹੇ ਹੋ ਜਗਤਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ, ਪੰਨਾ ਨੰਬਰ 249। ਸਾਰੇ ਦੁਆਰਕਾ ਨਿਵਾਸੀਆਂ ਨੇ ਸ੍ਰੀ ਕ੍ਰਿਸ਼ਨ ਜੀ ਦੇ ਆਦੇਸ਼ ਦਾ ਪਾਲਣ ਕੀਤਾ। ਸਭ ਨਰ ਪ੍ਰਪਾਸ਼ ਖੇਤਰ ਵਿੱਚ ਸ਼ਰਾਪ ਮੁਕਤ ਹੋਣ ਦੇ ਉਦੇਸ਼ ਨਾਲ ਇਸ਼ਨਾਨ ਕਰਨ ਦੇ ਲਈ ਚਲੇ ਗਏ। ਰਿਸ਼ੀ ਦੁਰਵਾਸ਼ਾ ਦੇ ਸ਼ਰਾਪ ਦੇ ਕਾਰਨ ਸਾਰੇ ਯਾਦਵ ਸਮੂਹ ਬਣਾ ਕੇ ਇਕੱਠੇ ਹੋ ਗਏ। ਪਹਿਲਾਂ ਇਸ਼ਨਾਨ ਕੀਤਾ ਕਿ ਸ਼ਰਾਪ ਮੁਕਤ ਹੋਣ ਦੇ ਪਿੱਛੋਂ ਹੋ ਸਕਦਾ ਹੈ ਕਿ ਆਪਸੀ ਮਨ ਮੁਟਾਓ ਦੂਰ ਹੋ ਜਾਏ, ਪਰੰਤੂ ਐਸਾ ਕੁਝ ਨਹੀਂ ਹੋਇਆ। ਪਹਿਲਾਂ ਸਭ ਨੇ ਇਸ਼ਨਾਨ ਕੀਤਾ, ਫਿਰ ਆਪਸੀ ਗਾਲੀ ਗਲੋਚ ਸ਼ੁਰੂ ਹੋਇਆ, ਫਿਰ ਉਸ ਕਾ ਨੂੰ ਉਖਾੜ ਕੇ ਇੱਕ ਦੂਸਰੇ ਨੂੰ ਮਾਰਨ ਲੱਗੇ। ਜੋ ਕਾ ਯਾਨੀ ਸਰਕੰਡੇ ਲੋਹੇ ਦੀ ਕੜਾਹੀ ਦੇ ਚੂਰਨ ਨਾਲ ਉੱਗ ਗਿਆ ਸੀ, ਉਹ ਤਲਵਾਰ ਜਿਹਾ ਕੰਮ ਕਰਨ ਲੱਗਿਆ। ਸਰਕੰਡੇ ਨੂੰ ਮਾਰਦੇ ਹੀ ਸਿਰ ਧੜ ਤੋਂ ਅਲੱਗ ਹੋ ਕੇ ਗਿਰਨ ਲੱਗਾ। ਇਸ ਪ੍ਰਕਾਰ ਸਾਰੇ ਯਾਦਵ ਆਪਸ ਵਿੱਚ ਲੜ ਕੇ ਮ੍ਰਿਤਯੂ ਨੂੰ ਪ੍ਰਾਪਤ ਹੋ ਗਏ। ਕੁਝ 200-400 ਬਾਕੀ ਰਹਿ ਗਏ ਸਨ। ਉਸ ਹੀ ਸਮੇਂ ਸ੍ਰੀ ਕ੍ਰਿਸ਼ਨ ਜੀ ਵੀ ਉੱਥੇ ਪਹੁੰਚ ਗਏ। ਉਹਨਾਂ ਨੇ ਵੀ ਉਸ ਕਾਂ ਨੂੰ ਉਖਾੜਿਆ, ਉਸ ਦੇ ਲੋਹੇ ਦੇ ਮੂਸਲ ਬਣ ਗਏ। ਬਾਕੀ ਬਚੇ ਆਪਣੇ ਵੰਸ਼ਜਾਂ ਨੂੰ ਖੁਦ ਸ੍ਰੀ ਕ੍ਰਿਸ਼ਨ ਜੀ ਨੇ ਮੌਤ ਦੇ ਘਾਟ ਉਤਾਰਿਆ। ਇਸ ਦੇ ਪਿੱਛੋਂ ਸ੍ਰੀ ਕ੍ਰਿਸ਼ਨ ਜੀ ਇੱਕ ਰੁੱਖ ਦੇ ਨੀਚੇ ਵਿਸ਼ਰਾਮ ਕਰਨ ਲੱਗੇ। ਇੰਨੇ ਵਿੱਚ ਦੇਵ ਯੋਗ ਤੋਂ ਉਹ ਬਲੀਆ ਨਾਮਕ ਪੀਲ, ਜਿਸ ਨੇ ਉਸ ਲੋਹੇ ਦੀ ਕੜਾਹੀ ਦੇ ਕੜੇ ਦਾ ਵਿਸ਼ਾਕਤ ਤੀਰ ਯਾਨੀ ਐਰੋ ਬਣਵਾਇਆ ਸੀ, ਉਸ ਹੀ ਤੀਰ ਨੂੰ ਲੈ ਕੇ ਸ਼ਿਕਾਰ ਖੋਜ ਵਿੱਚ ਉਸ ਸਥਾਨ ਉੱਤੇ ਆ ਗਿਆ ਜਿੱਥੇ ਸ੍ਰੀ ਕ੍ਰਿਸ਼ਨ ਜੀ ਵਿਸ਼ਰਾਮ ਕਰ ਰਹੇ ਸਨ। ਸ੍ਰੀ ਕ੍ਰਿਸ਼ਨ ਜੀ ਦੇ ਸੱਜੇ ਪੈਰ ਦੇ ਤਲੇ ਵਿੱਚ ਪਦਮ ਬਣਿਆ ਸੀ, ਉਸ ਵਿੱਚ 100 ਵਾਟ ਦੇ ਬੱਲਬ ਜਿਹੀ ਚਮਕ ਸੀ। ਰੁੱਖਾਂ ਦੇ ਝੁਰਮਟ ਨੀਚੇ ਤੱਕ ਲਟਕੀ ਸੀ, ਉਹਨਾਂ ਦੇ ਵਿਚਕਾਰ ਪਦਮ ਦੀ ਚਮਕ ਅਸਪਸ਼ਟ ਦਿਖ ਰਹੀ ਸੀ। ਬਾਲੀਆ ਭੀਲ ਨੇ ਸੋਚਿਆ ਕਿ ਇਹ ਹਿਰਣ ਦੀ ਅੱਖ ਦਿਖਾਈ ਦੇ ਰਹੀ ਹੈ, ਇਸ ਲਈ ਤੀਰ ਚਲਾ ਦਿੱਤਾ ਹਿਰਣ ਨੂੰ ਮਾਰਨ ਦੇ ਉਦੇਸ਼ ਨਾਲ। ਜਦੋਂ ਤੀਰ ਸ੍ਰੀ ਕ੍ਰਿਸ਼ਨ ਜੀ ਦੇ ਪੈਰ ਵਿੱਚ ਲੱਗਿਆ ਤਾਂ ਸ੍ਰੀ ਕ੍ਰਿਸ਼ਨ ਜੀ ਨੇ ਕਿਹਾ, ਮਰ ਗਿਆ ਰੇ, ਮਰ ਗਿਆ। ਬਾਲੀਆ ਭੀਲ ਨੂੰ ਆਭਾਸ ਹੋਇਆ ਕਿ ਤੀਰ ਕਿਸੇ ਵਿਅਕਤੀ ਨੂੰ ਲੱਗ ਗਿਆ। ਦੌੜ ਕੇ ਗਿਆ ਤਾਂ ਦੇਖਿਆ ਦੁਆਰਿਕਾਧੀਸ਼ ਮਾਰੇ ਦਰਦ ਦੇ ਤੜਫ ਰਹੇ ਸਨ। ਬਾਲੀਆ ਨੇ ਕਿਹਾ ਕਿ ਹੇ ਮਹਾਰਾਜ, ਮੇਰੇ ਤੋਂ ਧੋਖੇ ਨਾਲ ਤੀਰ ਚੱਲ ਗਿਆ। ਆਪ ਦੇ ਪੈਰ ਦੀ ਚਮਕ ਨੂੰ ਮੈਂ ਹਿਰਨ ਦੀ ਅੱਖ ਜਾਣ ਕੇ ਤੀਰ ਮਾਰ ਦਿੱਤਾ, ਮੈਥੋਂ ਗਲਤੀ ਹੋ ਗਈ, ਖਿਮਾ ਕਰੋ ਮਹਾਰਾਜ। ਸ੍ਰੀ ਕ੍ਰਿਸ਼ਨ ਜੀ ਨੇ ਕਿਹਾ ਕਿ ਤੇਰੇ ਤੋਂ ਕੋਈ ਗਲਤੀ ਨਹੀਂ ਹੋਈ ਹੈ, ਇਹ ਤੇਰਾ ਅਤੇ ਮੇਰਾ ਪਿਛਲੇ ਜਨਮ ਦਾ ਲੈਣ ਦੇਣ ਹੈ, ਉਹ ਮੈਂ ਚੁੱਕਾ ਦਿੱਤਾ ਹੈ। ਤੂੰ ਤ੍ਰੇਤਾਯੁਗ ਵਿੱਚ ਸੁਗਰੀਵ ਦਾ ਭਾਈ ਬਾਲੀ ਸੀ, ਮੈਂ ਰਾਮਚੰਦਰ ਪੁੱਤਰ ਦਸ਼ਰਥ ਸੀ, ਮੈਂ ਤੈਨੂੰ ਰੁੱਖ ਦੀ ਓਟ ਲੈ ਕੇ ਧੋਖੇ ਨਾਲ ਮਾਰਿਆ ਸੀ, ਉਹ ਅਦਲਾ ਬਦਲਾ ਯਾਨੀ ਟੀਟ ਫੋਰ ਟੈਟ ਪੂਰਾ ਕੀਤਾ ਹੈ। ਇਸ ਪ੍ਰਕਾਰ ਦੁਰਵਾਸ਼ਾ ਰਿਸ਼ੀ ਦੇ ਸ਼ਰਾਪ ਨਾਲ ਸਾਰੇ ਯਾਦਵ ਕੁਲ ਦਾ ਨਾਸ਼ ਹੋਇਆ। ਜੋ ਵਰਤਮਾਨ ਵਿੱਚ ਯਾਦਵ ਹਨ, ਉਹ ਹਨ ਜੋ ਉਸ ਸਮੇਂ ਮਾਤਾ ਦੇ ਗਰਭ ਵਿੱਚ ਸਨ, ਬਾਅਦ ਵਿੱਚ ਉਤਪੰਨ ਹੋਏ ਸਨ। ਸੂਖਸ਼ਮ ਵੇਦ ਵਿੱਚ ਲਿਖਿਆ ਹੈ, ਗਰੀਬ ਦੁਰਵਾਸ਼ਾ ਕੋਪੇ ਤਹਾਂ ਸਮਝ ਨਾ ਆਈ ਨੀਚ, 56 ਕਰੋੜ ਯਾਦਵ ਕਟੇ ਮਚੀ ਰੂਤਿਰ ਦੀ ਕੀਚ। ਸਰਲ ਅਰਥ, ਦੁਰਵਾਸ਼ਾ ਨੇ ਬੱਚਿਆਂ ਦੇ ਮਜ਼ਾਕ ਨੂੰ ਇੰਨੀ ਗੰਭੀਰਤਾ ਨਾਲ ਲਿਆ ਕਿ ਉਹਨਾਂ ਦੇ ਕੁਲ ਦਾ ਨਾਸ਼ ਕਰਨ ਦਾ ਸ਼ਰਾਪ ਦੇ ਦਿੱਤਾ। ਉਸ ਨੀਚ ਦੁਰਵਾਸਾ ਨੇ ਇਹ ਵੀ ਨਹੀਂ ਸੋਚਿਆ ਕਿ ਕਿਆ ਅਨਰਥ ਹੋ ਜਾਏਗਾ। ਗੱਲ ਕੁਝ ਵੀ ਨਹੀਂ ਸੀ, ਦੁਰਵਾਸਾ ਨੀਚ ਰਿਸ਼ੀ ਨੇ ਇੰਨਾ ਜ਼ੁਲਮ ਕਰ ਦਿੱਤਾ ਕਿ 56 ਕਰੋੜ ਯਾਦਵ ਕਟਕੇ ਮਰ ਗਏ ਅਤੇ ਰਕਤ ਵਹਿਣ ਨਾਲ ਚਿੱਕੜ ਬਣ ਗਿਆ। ਇਸ ਹੀ ਪ੍ਰਕਾਰ ਚੁਣਕ ਰਿਸ਼ੀ ਨੇ ਬੇਮਤਲਬ ਪੰਗਾ ਲੈ ਕੇ ਮਾਨਤਾਤਾ ਰਾਜਾ ਦੀ 72 ਕਰੋੜ ਸੈਨਾ ਦਾ ਨਾਸ਼ ਕਰ ਦਿੱਤਾ। ਆਪ ਜੀ ਸੁਣ ਰਹੇ ਹੋ ਜਗਤਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ, ਪੰਨਾ ਨੰਬਰ 250। ਇੱਕ ਕਪਿਲ ਨਾਮ ਦੇ ਰਿਸ਼ੀ ਸਨ ਜਿਨ੍ਹਾਂ ਨੂੰ ਭਗਵਾਨ ਵਿਸ਼ਨੂੰ ਦੇ 24 ਅਵਤਾਰਾਂ ਵਿੱਚੋਂ ਇੱਕ ਅਵਤਾਰ ਵੀ ਮੰਨਿਆ ਜਾਂਦਾ ਹੈ। ਉਹ ਤਪੱਸਿਆ ਕਰ ਰਹੇ ਸਨ। ਇੱਕ ਸੱਗੜ ਰਾਜਾ ਸੀ, ਉਸ ਦੇ 60,000 ਪੁੱਤਰ ਸਨ। ਕਿਸੇ ਰਿਸ਼ੀ ਨੇ ਦੱਸਿਆ ਕਿ ਜੇਕਰ ਇੱਕ ਤਲਾਬ, ਇੱਕ ਖੂਹ, ਇੱਕ ਬਗੀਚਾ ਬਣਾ ਦਿੱਤਾ ਜਾਏ ਤਾਂ ਇੱਕ ਕਸਮੇਗ ਯੱਗ ਜਿੰਨਾ ਫਲ ਮਿਲਦਾ ਹੈ। ਰਾਜਾ ਸੱਗੜ ਦੇ ਲੜਕਿਆਂ ਨੇ ਇਹ ਕਾਰਜ ਸ਼ੁਰੂ ਕਰ ਦਿੱਤਾ। ਸਮਝਦਾਰ ਵਿਅਕਤੀਆਂ ਨੇ ਉਹਨਾਂ ਨੂੰ ਕਿਹਾ ਕਿ ਆਪ ਇਸ ਤਰ੍ਹਾਂ ਜਗ੍ਹਾ ਜਗ੍ਹਾ ਤਲਾਬ, ਖੂਹ, ਬਗੀਚੇ ਬਣਾਓਗੇ ਤਾਂ ਪ੍ਰਿਥਵੀ ਉੱਪਰ ਅੰਨ ਉਤਪੰਨ ਕਰਨ ਦੇ ਲਈ ਸਥਾਨ ਹੀ ਨਹੀਂ ਰਹੇਗਾ। ਕਿਸੇ ਰਾਜਾ ਨੇ ਵਿਰੋਧ ਕਰ ਦਿੱਤਾ ਤਾਂ ਲੜਾਈ ਕਰ ਲਈ। ਉਸ ਰਾਜ ਸੱਗੜ ਦੇ ਲੜਕਿਆਂ ਨੇ ਇੱਕ ਘੋੜਾ ਆਪਣੇ ਨਾਲ ਲਿਆ, ਉਸ ਦੇ ਗਲੇ ਵਿੱਚ ਪੱਤਰ ਲਿਖ ਕੇ ਬੰਨ ਦਿੱਤਾ ਕਿ ਜੇਕਰ ਕੋਈ ਸਾਡੇ ਕਾਰਜ ਵਿੱਚ ਰੁਕਾਵਟ ਬਣੇਗਾ, ਉਹ ਇਸ ਘੋੜੇ ਨੂੰ ਫੜ ਲਵੇ ਅਤੇ ਯੁੱਧ ਦੇ ਲਈ ਤਿਆਰ ਹੋ ਜਾਵੇ। ਉਹਨਾਂ ਸਿਰ ਫੇਰਾਂ ਨਾਲ ਕੌਣ ਟੱਕਰ ਲਵੇ? ਪ੍ਰਿਥਵੀ ਦੇਵੀ ਭਗਵਾਨ ਵਿਸ਼ਨੂੰ ਜੀ ਦੇ ਕੋਲ ਗਈ, ਇੱਕ ਗਾਂ ਦਾ ਰੂਪ ਧਾਰਨ ਕਰਕੇ ਕਿਹਾ ਕਿ ਹੇ ਭਗਵਾਨ, ਪ੍ਰਿਥਵੀ ਉੱਪਰ ਇੱਕ ਸੱਗੜ ਰਾਜਾ ਹੈ, ਉਸ ਦੇ 60,000 ਪੁੱਤਰ ਹਨ, ਉਹਨਾਂ ਨੂੰ ਐਸੀ ਸਿਰੜ ਉੱਠੀ ਹੈ ਕਿ ਮੈਨੂੰ ਖੋਦ ਲਿਆ, ਉੱਥੇ ਮਨੁੱਖਾਂ ਦੇ ਖਾਣੇ ਦੇ ਲਈ ਅੰਨ ਵੀ ਉਤਪੰਨ ਨਹੀਂ ਹੋ ਸਕਦਾ। ਭਗਵਾਨ ਵਿਸ਼ਨੂੰ ਨੇ ਦੇਵਰਾਜ ਇੰਦਰ ਨੂੰ ਬੁਲਾਇਆ ਅਤੇ ਸਮਝਾਇਆ ਕਿ ਰਾਜਾ ਸੱਗੜ ਦੇ 60,000 ਲੜਕੇ ਯੱਗ ਕਰ ਰਹੇ ਹਨ, ਜੇਕਰ ਉਹਨਾਂ ਦੀ 100 ਯੱਗ ਪੂਰੀ ਹੋ ਗਈ ਤਾਂ ਤੁਹਾਡੀ ਇੰਦਰ ਗੱਦੀ ਉਹਨਾਂ ਨੂੰ ਦੇਣੀ ਪਊਗੀ, ਸਮੇਂ ਰਹਿੰਦੇ ਕੁਝ ਬਣਦਾ ਹੈ ਤਾਂ ਕਰ ਲੈ। ਇੰਦਰ ਨੇ ਹਲਕਾਰੇ ਅਰਥਾਤ ਆਪਣੇ ਸਭ ਨੌਕਰ ਭੇਜੇ, ਉਹਨਾਂ ਨੂੰ ਸਭ ਸਮਝਾ ਦਿੱਤਾ। ਰਾਤ ਦੇ ਸਮੇਂ ਰਾਜਾ ਸੱਗੜ ਦੇ ਪੁੱਤਰ ਸੁੱਤੇ ਪਏ ਸਨ, ਘੋੜਾ ਰੁੱਖ ਨਾਲ ਬੰਨ ਰੱਖਿਆ ਸੀ। ਉਹਨਾਂ ਦੇਵਰਾਜ ਦੇ ਫਰਿਸ਼ਤਿਆਂ ਨੇ ਘੋੜਾ ਖੋਲ੍ਹ ਕੇ ਕਪਿਲ ਤਪੱਸਵੀ ਦੀ ਜਾਂਘ ਨਾਲ ਬੰਨ ਦਿੱਤਾ। ਕਪਿਲ ਰਿਸ਼ੀ ਕਈ ਸਾਲਾਂ ਤੋਂ ਤਪੱਸਿਆਰਤ ਸੀ, ਜਿਸ ਕਾਰਨ ਕਰਕੇ ਉਸ ਦਾ ਸਰੀਰ ਅਸਥੀ ਪਿੰਜਰ ਜਿਹਾ ਹੋ ਗਿਆ ਸੀ। ਆਸਣ ਪਦਮ ਲਗਾਏ ਹੋਏ ਸੀ, ਟੰਗਾਂ ਪਤਲੀਆਂ ਪਤਲੀਆਂ ਸਨ, ਜਿਵੇਂ ਰੁੱਖ ਦੀਆਂ ਜੜ੍ਹਾਂ ਦੀ ਮਿੱਟੀ ਵਰਖਾ ਦੇ ਪਾਣੀ ਨਾਲ ਵਹਿ ਜਾਂਦੀਆਂ ਸੀ ਅਤੇ ਜੜ੍ਹਾਂ ਦੇ ਵਿਚਾਲੇ 6 ਜਾਂ 7 ਇੰਚ ਦਾ ਰਸਤਾ ਹੋ ਜਾਂਦਾ ਹੈ। ਰਿਸ਼ੀ ਕਪਿਲ ਜੀ ਦੀਆਂ ਟੰਗਾਂ ਐਸੀਆਂ ਸਨ ਇੰਦਰ ਦੇ ਹਲਕਾਰਾਂ ਨੇ ਕੋੜਿਆਂ ਨੂੰ ਟੰਗਾਂ ਦੇ ਵਿਚਾਲੇ ਦੇ ਰਸਤੇ ਜਾਂਗ ਦੇ ਕੋਲ ਰੱਸੇ ਨਾਲ ਬੰਨ ਦਿੱਤਾ। ਰਾਜਾ ਦੇ ਲੜਕਿਆਂ ਨੇ ਸਵੇਰੇ ਉੱਠਦੇ ਹੀ ਘੋੜਾ ਦੇਖਿਆ। ਉਸ ਦੀ ਖੋਜ ਵਿੱਚ ਯੁੱਧ ਕਰਨ ਦੀ ਤਿਆਰੀ ਕਰਕੇ 60,000 ਦਾ ਲੰਗਾਰ ਚੱਲ ਪਿਆ। ਘੋੜੇ ਦੇ ਪੱਗ ਚਿੰਨ੍ਹਾਂ ਦੇ ਨਾਲ ਨਾਲ ਕਪਿਲ ਮੁਨੀ ਦੇ ਆਸ਼ਰਮ ਪਹੁੰਚ ਗਏ। ਘੋੜੇ ਨੂੰ ਬੰਨੇ ਦੇਖ ਕੇ ਸੱਗੜ ਰਾਜਾ ਦੇ ਪੁੱਤਰਾਂ ਨੇ ਰਿਸ਼ੀ ਦੀ ਹੀ ਕਾਖ ਵਿੱਚ ਯਾਨੀ ਦੋਨੋਂ ਬਾਹਾਂ ਦੇ ਨੀਚੇ ਕੱਛਾਂ ਵਿੱਚ ਹਰਿਆਣਵੀ ਭਾਸ਼ਾ ਵਿੱਚ ਇੰਕ ਕਹਿੰਦੇ ਹਨ ਪਾਲੇ ਚੁਬੋ ਦਿੱਤੇ। ਕਪਿਲ ਰਿਸ਼ੀ ਦੀਆਂ ਪਲਕਾਂ ਇੰਨੀਆਂ ਲੰਬੀਆਂ ਵੱਧ ਚੁੱਕੀਆਂ ਸਨ ਕਿ ਜ਼ਮੀਨ ਉੱਤੇ ਟਿੱਕੀਆਂ ਹੋਈਆਂ ਸਨ। ਰਿਸ਼ੀ ਨੂੰ ਪੀੜਾ ਹੋਈ ਤਾਂ ਕ੍ਰੋਧਵਸ਼ ਪਲਕਾਂ ਨੂੰ ਹੱਥਾਂ ਨਾਲ ਚੁੱਕਿਆ, ਅੱਖਾਂ ਤੋਂ ਅਗਨੀ ਬਾਣ ਛੁੱਟੇ। 60,000 ਸੱਗੜ ਦੇ ਪੁੱਤਰਾਂ ਦੀ ਪੂਲੀ ਜਿਹੀ ਵਿੱਚ ਗਈ, ਅਰਥਾਤ 60,000 ਸੱਗੜ ਦੇ ਬੇਟੇ ਮਰ ਕੇ ਢੇਰ ਹੋ ਗਏ। ਸੂਖਸ਼ਮ ਵੇਦ ਵਿੱਚ ਕਿਹਾ ਹੈ ਕਿ 60,000 ਸੱਗੜ ਕੇ ਹੋਤੇ ਕਪਿਲ ਮੁਨੀਸ਼ਵਰ ਖਾਏ, ਜੈ ਪਰਮੇਸ਼ਵਰ ਕੀ ਕਰੇ ਭਗਤੀ ਤੋ ਅਜਰ ਅਮਰ ਹੋ ਜਾਏ। ਬਹੱਤਰ ਕਛੌਣੀ ਖਾ ਗਿਆ ਚੁਣਕ ਰਿਸ਼ੀ ਵਰੇਕ, ਦੇਹ ਧਾਰੇ ਜੋਰਾ ਫਿਰੈ ਸਭੀ ਕਾਲ ਕੇ ਭੇਖ। ਆਪ ਜੀ ਸੁਣ ਰਹੇ ਹੋ ਜਗਤਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ, ਪੰਨਾ ਨੰਬਰ 251। ਦੁਰਵਾਸ਼ਾ ਕੋਪੇ ਤਹਾਂ ਸਮਝ ਨਾ ਆਈ ਨੀਚ, 56 ਕਰੋੜ ਯਾਦਵ ਕਟੇ ਮਚੀ ਰੂਤਿਰ ਕੀ ਕੀਚ। ਭਾਵ ਅਰਥ, ਕਪਿਲ ਮੁਨੀ ਜੀ, ਚੁਣਕ ਮੁਨੀ ਜੀ ਅਤੇ ਦੁਰਵਾਸ਼ਾ ਮੁਨੀ ਜੀ ਸੰਸਾਰ ਵਿੱਚ ਕਿੰਨੇ ਪ੍ਰਸਿੱਧ ਹਨ। ਇਹ ਸਭ ਕਾਲ ਬ੍ਰਹਮ ਦੀ ਭਗਤੀ ਕਰਨ ਵਾਲੇ ਪੇਸ਼ਤਾਰੀ ਰਿਸ਼ੀ ਹਨ। ਇਹ ਚਲਦੀ ਫਿਰਦੀ ਮੌਤ ਸੀ। ਚਲਦੀ ਫਿਰਦੀ ਮੌਤ ਮਨੁੱਖ ਰੂਪ ਵਿੱਚ ਕਾਲ ਹਨ। ਕਾਲ ਇੱਕ ਮਿੱਟੀ ਦੇ ਛੋਟੇ ਮਟਕੇ ਨੂੰ ਤਾਂਤਰਿਕ ਵਿਧੀਆਂ ਨਾਲ ਆਕਾਸ਼ ਵਿੱਚ ਉੱਡਾ ਕੇ ਦੁਸ਼ਮਣ ਉੱਤੇ ਛੱਡਦਾ ਹੈ। ਉਸ ਨਾਲ ਬਹੁਤ ਹਾਨੀ ਹੁੰਦੀ ਹੈ। ਗਲਤੀ ਨਾਲ ਭੋਲੇ ਪ੍ਰਾਣੀ ਇਹਨਾਂ ਨੂੰ ਮਹਾਨ ਆਤਮਾ ਮੰਨਦੇ ਹਨ। ਇਹ ਸਭ ਗਿਆਨੀ ਸਨ, ਇਹ ਸਭ ਉਦਾਰ ਹਿਰਦੇ ਦੇ ਸਨ। ਇਹਨਾਂ ਨੇ ਪਰਮਾਤਮਾ ਪ੍ਰਾਪਤੀ ਦੇ ਲਈ, ਆਪਣਾ ਕਲਿਆਣ ਕਰਾਉਣ ਦੇ ਲਈ ਤਨ ਮਨ ਧਨ ਅਰਪਿਤ ਕਰ ਦਿੱਤਾ। ਪਰੰਤੂ ਤੱਤਵਦਰਸ਼ੀ ਸੰਤ ਨਾ ਮਿਲਣ ਦੇ ਕਾਰਨ ਇਹਨਾਂ ਨੇ ਕਾਲ ਬ੍ਰਹਮ ਨੂੰ ਇੱਕ ਸਮਰੱਥ ਪ੍ਰਭੂ ਮੰਨ ਕੇ ਗਲਤੀ ਕੀਤੀ ਅਤੇ ਉਸ ਦੀ ਸਾਧਨਾ ਓਮ ਨਾਮ ਦੇ ਜਾਪ ਦੇ ਨਾਲ ਅਤੇ ਅਧਿਕ ਹੱਠ ਯੋਗ ਸਮਾਧੀ ਦੇ ਦੁਆਰਾ ਕੀਤੀ, ਜਿਸ ਨਾਲ ਪਰਮਾਤਮਾ ਪ੍ਰਾਪਤੀ ਤਾਂ ਹੈ ਹੀ ਨਹੀਂ, ਉਲਟਾ ਹਾਨੀ ਹੁੰਦੀ ਹੈ, ਕਿਉਂਕਿ ਉਹ ਸਾਧਨਾ ਸ਼ਾਸਤਰ ਵਿਰੁੱਧ ਹੈ। ਗੀਤਾ ਅਧਿਆਇ 16:23-24 ਵਿੱਚ ਕਿਹਾ ਹੈ ਕਿ ਸ਼ਾਸਤਰ ਵਿਧੀ ਨੂੰ ਤਿਆਗ ਕੇ ਜੋ ਮਨ ਮੁਖੀ ਆਚਰਣ ਕਰਦੇ ਹਨ ਉਹਨਾਂ ਦੀ ਸਾਧਨਾ ਬੇਅਰਥ ਹੈ। ਉਹ ਉਦਾਰ ਆਤਮਾਵਾਨ ਇਸ ਹੀ ਕਾਰਨ ਕਾਲ ਦੀ ਅਣਉੱਤਮ ਗਤੀ ਵਿੱਚ ਸਥਿਤ ਰਹੇ। ਜੋ ਮਨੁੱਖ ਸ਼ਾਸਤਰ ਵਿਧੀ ਰਹਿਤ ਕੇਵਲ ਮਨ ਕਲਪ ਅਤੇ ਘੋਰ ਤਪ ਨੂੰ ਤਪਦੇ ਹਨ ਅਤੇ ਦੰਭ ਅਹੰਕਾਰ ਨਾਲ ਯੁਕਤ, ਕਾਮਨਾ ਆਸਕਤ ਅਭਿਮਾਨ ਨਾਲ ਯੁਕਤ, ਗੀਤਾ ਅਧਿਆਇ 17:5, ਸਰੀਰ ਵਿੱਚ ਸਥਿਤ ਸਾਰੇ ਕਮਲਾਂ ਵਿੱਚ ਦੇਵ ਸ਼ਕਤੀਆਂ ਅਤੇ ਪੂਰਨ ਪਰਮਾਤਮਾ ਅਤੇ ਮੈਨੂੰ ਵੀ ਕ੍ਰਸ਼ ਕਰਨ ਵਾਲੇ ਅਰਥਾਤ ਕਸ਼ਟ ਦੇਣ ਵਾਲੇ ਅਗਿਆਨੀਆਂ ਨੂੰ ਤੂੰ ਅਸੁਰ ਸੁਭਾਅ ਦੇ ਜਾਣ, ਗੀਤਾ ਅਧਿਆਇ 17:6। ਇਹ ਪ੍ਰਮਾਣ ਗੀਤਾ ਅਧਿਆਇ 16:17-20 ਵਿੱਚ ਹੈ। ਉਹ ਆਪਣੇ ਆਪ ਨੂੰ ਸ਼੍ਰੇਸ਼ਠ ਮੰਨਣ ਵਾਲੇ ਘਮੰਡੀ ਪੁਰਸ਼ ਧਨ ਅਤੇ ਮੰਨ ਕੇ ਮਦ ਨਾਲ ਯੁਕਤ ਹੋ ਕੇ ਕੇਵਲ ਨਾਮ ਮਾਤਰ ਯੱਗਾਂ ਦੁਆਰਾ ਪਾਖੰਡ ਨਾਲ ਸ਼ਾਸਤਰ ਵਿਧੀ ਰਹਿਤ ਪੂਜਣ ਕਰਦੇ ਹਨ। ਗੀਤਾ ਅਧਿਆਇ 16:17, ਹੰਕਾਰ, ਬਲ, ਕਮੰਡ, ਕਾਮਨਾ, ਕ੍ਰੋਧ ਆਦਿ ਦੇ ਵਸ਼ ਅਤੇ ਦੂਸਰਿਆਂ ਦੀ ਨਿੰਦਾ ਕਰਨ ਵਾਲੇ ਪੁਰਸ਼ ਆਪਣੇ ਅਤੇ ਦੂਸਰਿਆਂ ਦੇ ਸਰੀਰ ਵਿੱਚ ਸਥਿਤ ਮੇਰੇ ਨਾਲ ਦਵੈਸ਼ ਕਰਨ ਵਾਲੇ ਹੁੰਦੇ ਹਨ। ਗੀਤਾ ਅਧਿਆਇ 16:18, ਉਹਨਾਂ ਦਵੈਸ਼ ਕਰਨ ਵਾਲੇ ਪਾਪਾਚੀਰ ਕੁਰਕਰਮੀ, ਜੋ ਬਚਨ ਨਾਲ ਕਰੋੜਾਂ ਵਿਅਕਤੀਆਂ ਦੀ ਹੱਤਿਆ ਕਰਨ ਵਾਲੇ ਨਰਾਦਮੋ ਅਰਥਾਤ ਨੀਚ ਮਨੁੱਖਾਂ ਨੂੰ ਮੈਂ ਇਸ ਸੰਸਾਰ ਵਿੱਚ ਵਾਰ ਵਾਰ ਅਸੂਰੀ ਅਰਥਾਤ ਰਾਕਸ਼ੀ ਜ਼ੁਨੀਆਨ ਵਿੱਚ ਹੀ ਪਾਉਂਦਾ ਹਾਂ। ਗੀਤਾ ਅਧਿਆਇ 16:19, ਸੂਖਸ਼ਮ ਵੇਦ ਵਿੱਚ ਵੀ ਨੀਚ ਕਿਹਾ ਹੈ। ਦੁਰਵਾਸ਼ਾ ਕੋਪੇ ਤਹਾਂ ਸਮਝ ਨਾ ਆਈ ਨੀਚ, 56 ਕਰੋੜ ਯਾਦਵ ਕਟੇ ਮਚੀ ਰੁਦੀਰ ਕੀ ਕੀਚ। ਹੇ ਅਰਜੁਨ, ਉਹ ਮੂਰਖ ਮੈਨੂੰ ਨਾ ਪ੍ਰਾਪਤ ਹੋ ਕੇ ਹੀ ਜਨਮ ਜਨਮ ਵਿੱਚ ਅਸੁਰ ਜ਼ੁਨੀਆਨ ਨੂੰ ਪ੍ਰਾਪਤ ਹੁੰਦੇ ਹਨ, ਉਸ ਨਾਲ ਵੀ ਅਤਿ ਨੀਚ ਗਤੀ ਨੂੰ ਪ੍ਰਾਪਤ ਹੁੰਦੇ ਹਨ, ਅਰਥਾਤ ਘੋਰ ਨਰਕ ਵਿੱਚ ਡਿੱਗਦੇ ਹਨ। ਆਪ ਜੀ ਸੁਣ ਰਹੇ ਹੋ ਜਗਤਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ, ਪੰਨਾ ਨੰਬਰ 252। ਉਪਰੋਕਤ ਪ੍ਰਮਾਣਾਂ ਤੋਂ ਸਿੱਧ ਹੋਇਆ ਕਿ ਗੀਤਾ ਅਧਿਆਇ 7:18 ਵਿੱਚ ਗੀਤਾ ਗਿਆਨ ਦਾਤਾ ਨੇ ਆਪਣੀ ਸਾਧਨਾ ਨਾਲ ਹੋਣ ਵਾਲੀ ਗਤੀ ਨੂੰ ਵੀ ਇਸ ਲਈ ਅਣਉੱਤਮ ਅਰਥਾਤ ਘਟੀਆ ਦੱਸਿਆ ਹੈ। ਕਿਹਾ ਹੈ ਕਿ ਗੀਤਾ ਅਧਿਆਇ 7:18 ਗੀਤਾ ਗਿਆਨ ਦਾਤਾ ਨੇ ਕਿਹਾ ਹੈ ਕਿ ਜੋ ਚੌਥੀ ਪ੍ਰਕਾਰ ਦੇ ਗਿਆਨੀ ਸਾਧਕ ਹਨ ਉਹ ਸਭ ਹਨ ਤਾਂ ਉਦਾਰ, ਕਿਉਂਕਿ ਪਰਮਾਤਮਾ ਪ੍ਰਾਪਤੀ ਦੇ ਲਈ ਆਪਣੇ ਸਰੀਰ ਦੇ ਨਸ਼ਟ ਹੋਣ ਦੀ ਵੀ ਪਰਵਾਹ ਨਹੀਂ ਕੀਤੀ ਅਤੇ 1000 ਸਾਲ ਭੁੱਖੇ ਪਿਆਸੇ ਸਾਧਨ ਰਾਥ ਰਹੇ। परंतु तत्वदर्शी संतना मिलन दे कारण ओ सब मेरी अनोतम अर्थात कटिया गति अर्थात ब्रह्म साधना नाल होण वाले मोक्ष जो उपर ऋषियां नू होया उस विच स्थित रहे अर्थात जन्म मरण 84 लख जूनियां दे चक्कर वाली गति विच रह गए। गीता अध्याय 7 श्लोक 18 नतीजा चुनक ऋषि दुर्वासा ऋषि अते कपिल ऋषि ने जो ओम नाम जाप कीता उस दी भगती दे फल स्वरूप ए कुछ समा ब्रह्म लोक विच जानगे उत्थे भगती समापत करके फिर पृथ्वी ते राजा बननगे क्योंकि सूक्ष्म वेद विच लिख्या है तप से राज राज मद मानम जन्म तीसरे शुकर सवानम फिर कुत्ता गदा बननगे फिर नरक जानगे जदो कुत्ता बननगे उदो इन्हां दे सिर विच कीड़े पैणगे जो व्यक्ति इन्हां दे सराप नाल मरे सन उन्हां दा पाप इन्हां नूं भोगना पवेगा कीड़े इन्हां दा मास चुन चुन के खाणगे। इसलिए गीता विच वी अजिहे साधक दे विषय विच जो दस्या है ओ आप जी ने उपर पढ़ लिया है। उपरोक्त कथावां तो सारंश नंबर 1 ब्रह्म साधना अनौतम यानी कटिया है। नंबर 2 तिन ताप नू श्री कृष्ण जी वी समापत नहीं कर सके। श्राप देना तिन ताप यानी दैविक ताप विच आउंदा है। दुर्वासा दे श्राप दे शिकार खुद श्री कृष्ण सहित सारे भी हो गए। नंबर 3 श्री कृष्ण जी ने श्राप मुक्त होण दे लई यमुना विच इशनान करन दे लई कहा। ए समाधान दस्या सी उस नाल श्राप नाशता होया नहीं यादवां दा नाश जरूर हो गया। विचार करो जो होर संत जां ब्राह्मण जो ऐसा इशनान जां तीरथ करन नाल संकट मुक्त करन दी राय दिंदे हन ओ किन्नी कारगर हन अर्थात बेअर्थ हन क्योंकि जदों भगवान त्रिलोकी नाथ द्वारा दसे समाधान यमुना इशनान नाल कुछ लाभ नहीं होया ता होर टटपुंजियो ब्राह्मण गुरुआं द्वारा दसे इशनान आदि समाधान नाल कुछ होण वाला नहीं है। नंबर 4 पहला श्री कृष्ण जी ने दुर्वासा दे शराप तो बचाओ दा तरीका दस्या सी उस कड़ाही नू किसा के चूरण बना के प्रपाश खेतर विच यमुना नदी विच पा देवो ना रहेगा बांस ना वजेगी बंसुरी बांस भी रह गया 56 करोड़ यादवां दी बंसुरी भी वज गई। सज्जनों वर्तमान विच बुद्धिमान मानव है सिख्यत है मेरे द्वारा यानी संत रामपाल दास द्वारा दसे ज्ञान नू शास्त्र नाल मिलाओ फिर भगती करके देखो की कमाल हुंदा है। आप जी सुन रहे हो जगत गुरु तत्वदर्शी संत रामपाल जी महाराज द्वारा लिखत किताब जीने की राह दा पन्ना नंबर 253 प्रसंग अग्गे चलाउंदे हां। नंबर 1 तीनों गुण यानी रजगुण ब्रह्मा जी सतगुण विष्णु जी अते तमगुण शिव जी दी भगती करना बेअर्थ सिद्ध होया। नंबर 2 गीता ज्ञान दाता ब्रह्म दी भगती खुद गीता ज्ञान दाता ने गीता अध्याय 7 श्लोक 18 विच अनौतम दसी है। उसने गीता अध्याय 18 श्लोक 62 विच उस परमेश्वर अर्थात परम अक्षर ब्रह्म दी शरण विच जाण नू कहा है। ਇਹ ਵੀ ਕਿਹਾ ਹੈ ਕਿ ਪਰਮੇਸ਼ਵਰ ਦੀ ਕਿਰਪਾ ਨਾਲ ਹੀ ਤੂੰ ਪਰਮ ਸ਼ਾਂਤੀ ਅਤੇ ਸਨਾਤਨ ਪਰਮਧਾਮ ਨੂੰ ਪ੍ਰਾਪਤ ਹੋਏਗਾ। ਨੰਬਰ 3 ਗੀਤਾ ਅਧਿਆਇ 15 ਸਲੋਕ 1-4 ਵਿੱਚ ਸੰਸਾਰ ਰੂਪੀ ਰੁੱਖ ਦਾ ਵਰਣਨ ਹੈ ਅਤੇ ਤੱਤਵਦਰਸ਼ੀ ਸੰਤ ਦੀ ਪਹਿਚਾਣ ਵੀ ਦੱਸੀ ਹੈ। ਸੰਸਾਰ ਰੂਪੀ ਰੁੱਖ ਦੇ ਸਭ ਹਿੱਸੇ ਜੜ ਯਾਨੀ ਮੂਲ ਕੌਣ ਪਰਮੇਸ਼ਵਰ ਹੈ ਤਣਾ ਕੌਣ ਪ੍ਰਭੂ ਹੈ ਸ਼ਾਖਾਵਾਂ ਕੌਣ ਕੌਣ ਦੇਵਤਾ ਹਨ ਪੱਤੇ ਰੂਪ ਸੰਸਾਰ ਦੱਸਿਆ ਹੈ। इस ही अध्याय 15 श्लोक 16 विच स्पष्ट कीता है कि नंबर 1 छर पुरुष एक की ब्रह्मंड दा प्रभु है इस ब्रह्म काल ब्रह्म ज्योति निरंजन भी कहा जांदा है। ए नाशवान असी इस दे लोक विच रहे रहे हन असी इस दे लोक तो मुक्त होना है अते अपने परमात्मा कबीर जी दे कोल सतलोक विच जाना है। नंबर 2 अक्षर पुरुष ए सत संख ब्रह्मंडा दा प्रभु है ए भी नाशवान है असी इस दे सत संख ब्रह्मंडा दे खेतर तो होके सतलोक जाना है इसलिए इस दा टोल टैक्स देना है बस इस नाल साडा इन्ना ही कम है। गीता अध्याय 15 श्लोक 17 विच कहा है कि ओ तमह पुरुषः तू अन्नयः परमात्मा इति उदारतः यो लोक त्रयम् अविषय विपर्ति अवयः ईश्वर भाव अर्थ। गीता अध्याय 15 श्लोक 16 विच कहे दो पुरुष एक छर पुरुष दूसरा अक्षर पुरुष हन इन्हां दोनों तो अलग है उत्तम पुरुष अर्थात पुरुषोत्तम उस ही नू परमात्मा कहंदे हन जो तीनों लोकां विच प्रवेश करके सब दा धारण पोषण करदा है ਉਹ ਵਾਸਤਵ ਵਿੱਚ ਅਵਿਨਾਸ਼ੀ ਪਰਮੇਸ਼ਵਰ ਹੈ। ਗੀਤਾ ਅਧਿਆਇ 15 ਸਲੋਕ 17, ਗੀਤਾ ਅਧਿਆਇ 3 ਸਲੋਕ 14 ਤੇ 15 ਵਿੱਚ ਵੀ ਸਪਸ਼ਟ ਕੀਤਾ ਹੈ ਕਿ ਸਰਵਗਤਮ ਬ੍ਰਹਮ ਅਰਥਾਤ ਸਰਵਵਿਆਪੀ ਪਰਮਾਤਮਾ ਜੋ ਸੱਚੀਦਾਨੰਦ ਕਣ ਬ੍ਰਹਮ ਹੈ, ਉਸਨੂੰ ਵਾਸੂਦੇਵ ਵੀ ਕਹਿੰਦੇ ਹਨ, ਜਿਸ ਦੇ ਵਿਸ਼ੇ ਵਿੱਚ ਗੀਤਾ ਅਧਿਆਇ 7 ਸਲੋਕ 19 ਵਿੱਚ ਕਿਹਾ ਹੈ, ਉਹ ਸਦਾ ਯੱਗਾ ਅਰਥਾਤ ਧਾਰਮਿਕ ਅਨੁਸ਼ਠਾਨਾਂ ਵਿੱਚ ਪ੍ਰਤਿਸ਼ਠਿਤ ਹੈ, ਅਰਥਾਤ ਇਸ਼ਟ ਰੂਪ ਵਿੱਚ ਪੂਜਿਆ ਹੈ। ਪੂਰਨ ਗੁਰੂ ਤੋਂ ਦੀਖਿਆ ਲੈ ਕੇ ਮਰਿਆਦਾ ਵਿੱਚ ਰਹਿ ਕੇ ਭਗਤੀ ਕਰੋ। ਇਸ ਤਰ੍ਹਾਂ ਜੀਨੇ ਕੀ ਰਾਹ ਤੇ ਚੱਲ ਕੇ ਸੰਸਾਰ ਵਿੱਚ ਸੁਖੀ ਜੀਵਨ ਜੀਓ ਅਤੇ ਮੋਕਸ਼ ਰੂਪੀ ਮੰਜ਼ਿਲ ਨੂੰ ਪ੍ਰਾਪਤ ਕਰੋ। ਆਪ ਜੀ ਸੁਣ ਰਹੇ ਹੋ ਜਗਤਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ ਪੰਨਾ ਨੰਬਰ 254। ਸ੍ਰਿਸ਼ਟੀ ਰਚਨਾ ਯਾਨੀ ਸੂਖਸ਼ਮ ਵੇਦ ਵਿੱਚੋਂ ਨਿਸ਼ਕ੍ਰਿਸ਼ ਰੂਪ ਸ੍ਰਿਸ਼ਟੀ ਰਚਨਾ ਦਾ ਵਰਣਨ। ਪ੍ਰਭੂ ਪ੍ਰੇਮੀ ਆਤਮਾਵਾਂ ਪਹਿਲੀ ਵਾਰ ਨਿਮਨ ਸ੍ਰਿਸ਼ਟੀ ਰਚਨਾ ਨੂੰ ਪੜ੍ਹ ਕੇ ਅਜਿਹਾ ਲੱਗੇਗਾ ਜਿਵੇਂ ਕੋਈ ਦੰਦ ਕਥਾ ਹੋਵੇ, ਪਰੰਤੂ ਸਰਵ ਪਵਿੱਤਰ ਸਦ ਗ੍ਰੰਥਾਂ ਦੇ ਪ੍ਰਮਾਣਾਂ ਨੂੰ ਪੜ੍ਹ ਕੇ ਦੰਦਾਂ ਥੱਲੇ ਉਂਗਲੀ ਦਬਾਓਗੇ ਕਿ ਇਹ ਵਾਸਤਵਿਕ ਅੰਮ੍ਰਿਤ ਗਿਆਨ ਕਿੱਥੇ ਛੁਪਿਆ ਸੀ। ਕਿਰਪਾ ਧੀਰਜ ਦੇ ਨਾਲ ਪੜ੍ਹਦੇ ਰਹੋ ਅਤੇ ਇਸ ਅੰਮ੍ਰਿਤ ਗਿਆਨ ਨੂੰ ਸੁਰੱਖਿਅਤ ਰੱਖੋ, ਆਪ ਦੀ 101 ਪੀੜ੍ਹੀ ਤੱਕ ਕੰਮ ਆਏਗਾ। ਪਵਿੱਤਰ ਆਤਮਾ ਕਿਰਪਾ ਸਤ ਨਾਰਾਇਣ ਯਾਨੀ ਅਵਿਨਾਸ਼ੀ ਪ੍ਰਭੂ ਸਤਪੁਰਸ਼ ਦੁਆਰਾ ਰਚੀ ਸ੍ਰਿਸ਼ਟੀ ਰਚਨਾ ਦਾ ਵਾਸਤਵਿਕ ਗਿਆਨ ਪੜ੍ਹੋ। ਨੰਬਰ 1, ਪੂਰਨ ਬ੍ਰਹਮ ਇਸ ਸ੍ਰਿਸ਼ਟੀ ਰਚਨਾ ਵਿੱਚ ਸਤਪੁਰਸ਼ ਸਤਲੋਕ ਦਾ ਸਵਾਮੀ ਯਾਨੀ ਪ੍ਰਭੂ, ਅਲਖ ਪੁਰਸ਼ ਅਲਖ ਲੋਕ ਦਾ ਸਵਾਮੀ ਯਾਨੀ ਪ੍ਰਭੂ, ਅਗਮ ਪੁਰਸ਼ ਅਗਮ ਲੋਕ ਦਾ ਸਵਾਮੀ ਯਾਨੀ ਪ੍ਰਭੂ ਅਤੇ ਅਨਾਮੀ ਪੁਰਸ਼ ਅਨਾਮੀ ਅਕਹਿ ਲੋਕ ਦਾ ਸਵਾਮੀ ਯਾਨੀ ਪ੍ਰਭੂ ਤਾਂ ਇੱਕ ਹੀ ਪੂਰਨ ਬ੍ਰਹਮ ਹੈ, ਜੋ ਵਾਸਤਵ ਵਿੱਚ ਅਵਿਨਾਸੀ ਪ੍ਰਭੂ ਹੈ, ਜੋ ਭਿੰਨ ਭਿੰਨ ਰੂਪ ਧਾਰਨ ਕਰਕੇ ਆਪਣੇ ਚਾਰਾਂ ਲੋਕਾਂ ਵਿੱਚ ਰਹਿੰਦਾ ਹੈ, ਜਿਸ ਦੇ ਅੰਤਰਗਤ ਅਸੰਖ ਬ੍ਰਹਿਮੰਡ ਆਉਂਦੇ ਹਨ। ਨੰਬਰ 2, ਪਰ ਬ੍ਰਹਮ ਇਹ ਕੇਵਲ ਸੱਤ ਸੰਖ ਬ੍ਰਹਿਮੰਡ ਦਾ ਸਵਾਮੀ ਯਾਨੀ ਪ੍ਰਭੂ ਹੈ। ਇਹ ਅਕਸ਼ਰ ਪੁਰਸ਼ ਵੀ ਕਹਾਉਂਦਾ ਹੈ, ਪਰੰਤੂ ਇਹ ਤੇ ਇਸ ਦੇ ਬ੍ਰਹਿਮੰਡ ਵੀ ਅਸਲ ਵਿੱਚ ਅਵਿਨਾਸ਼ੀ ਨਹੀਂ ਹਨ। ਨੰਬਰ 3, ਬ੍ਰਹਮ ਇਹ ਕੇਵਲ 21 ਬ੍ਰਹਿਮੰਡ ਦਾ ਸਵਾਮੀ ਯਾਨੀ ਪ੍ਰਭੂ ਹੈ। ਇਸ ਨੂੰ ਛਰ ਪੁਰਸ਼, ਜੋਤੀ, ਨਿਰੰਜਨ, ਕਾਲ ਆਦਿ ਉਪਮਾ ਨਾਲ ਜਾਣਿਆ ਜਾਂਦਾ ਹੈ। ਇਹ ਅਤੇ ਇਸ ਦੇ ਸਰਵ ਬ੍ਰਹਿਮੰਡ ਨਾਸ਼ਵਾਨ ਹਨ। ਉਪਰੋਕਤ ਤਿੰਨਾਂ ਪੁਰਸ਼ਾਂ ਯਾਨੀ ਪ੍ਰਭੂਆਂ ਦਾ ਪ੍ਰਮਾਣ ਪਵਿੱਤਰ ਸ੍ਰੀਮਦ ਭਗਵਤ ਗੀਤਾ ਅਧਿਆਏ 15 ਸਲੋਕ 16 ਅਤੇ 17 ਵਿੱਚ ਵੀ ਹੈ। ਨੰਬਰ 4, ਬ੍ਰਹਮਾ ਇਸੇ ਬ੍ਰਹਮ ਦਾ ਜੇਠਾ ਪੁੱਤਰ ਹੈ, ਵਿਸ਼ਨੂੰ ਮੱਧ ਵਾਲਾ ਪੁੱਤਰ ਹੈ ਅਤੇ ਸ਼ਿਵ ਅੰਤਿਮ ਤੀਸਰਾ ਪੁੱਤਰ ਹੈ। ਇਹ ਤਿੰਨੋਂ ਪੁੱਤਰ ਕੇਵਲ ਇੱਕ ਬ੍ਰਹਿਮੰਡ ਵਿੱਚ ਇੱਕ ਵਿਭਾਗ ਯਾਨੀ ਗੁਣ ਦੇ ਸਵਾਮੀ ਯਾਨੀ ਪ੍ਰਭੂ ਹਨ ਅਤੇ ਨਾਸ਼ਵਾਨ ਹਨ। ਵਿਸਤ੍ਰਿਤ ਵਰਣਨ ਦੇ ਲਈ ਕਿਰਪਾ ਪੜੋ ਨਿਮਨ ਲਿਖਤ ਸ੍ਰਿਸ਼ਟੀ ਰਚਨਾ। ਕਬੀਰਦੇਵ ਯਾਨੀ ਕਬੀਰ ਪਰਮੇਸ਼ਵਰ ਨੇ ਸੂਖਸ਼ਮ ਵੇਦ ਅਰਥਾਤ ਕਬੀਰ ਬਾਣੀ ਵਿੱਚ ਆਪਣੇ ਦੁਆਰਾ ਰਚੀ ਸ੍ਰਿਸ਼ਟੀ ਦਾ ਗਿਆਨ ਖੁਦ ਹੀ ਦੱਸਿਆ ਹੈ, ਜੋ ਨਿਮਨ ਲਿਖਤ ਹੈ। ਸਰਵ ਪ੍ਰਥਮ ਕੇਵਲ ਇੱਕ ਸਥਾਨ ਅਨਾਮੀ ਯਾਨੀ ਅਨਾਮਿਆ ਲੋਕ ਸੀ, ਜਿਸ ਨੂੰ ਅਕਹਿ ਲੋਕ ਵੀ ਕਿਹਾ ਜਾਂਦਾ ਹੈ। ਪੂਰਨ ਪਰਮਾਤਮਾ ਉਸ ਅਨਾਮੀ ਲੋਕ ਵਿੱਚ ਇਕੱਲਾ ਰਹਿੰਦਾ ਸੀ। ਉਸ ਪਰਮਾਤਮਾ ਦਾ ਵਾਸਤਵਿਕ ਨਾਮ ਕਬੀਰਦੇਵ ਅਰਥਾਤ ਕਬੀਰ ਪਰਮੇਸ਼ਵਰ ਹੈ। ਸਾਰੀਆਂ ਆਤਮਾ ਉਸ ਪੂਰਨ ਧਨੀ ਦੇ ਸਰੀਰ ਵਿੱਚ ਸਮਾਇਆਨ ਹੋਈਆਂ ਸਨ। ਇਸ ਕਬੀਰਦੇਵ ਦਾ ਉਪਮਾਤਮਕ ਯਾਨੀ ਪਦਵੀ ਦਾ ਨਾਮ ਅਨਾਮੀ ਪੁਰਸ਼ ਹੈ। ਪੁਰਸ਼ ਦਾ ਅਰਥ ਪ੍ਰਭੂ ਹੁੰਦਾ ਹੈ। ਪ੍ਰਭੂ ਨੇ ਮਨੁੱਖ ਨੂੰ ਆਪਣੇ ਹੀ ਸਵਰੂਪ ਵਿੱਚ ਬਣਾਇਆ ਹੈ, ਇਸ ਲਈ ਮਾਨਵ ਦਾ ਨਾਮ ਵੀ ਪੁਰਸ਼ ਹੀ ਪਿਆ ਹੈ। ਅਨਾਮੀ ਪੁਰਸ਼ ਦੇ ਇੱਕ ਰੋਮਕੂਪ ਦਾ ਪ੍ਰਕਾਸ਼ ਅਸ਼ੰਖ ਸੂਰਜਾਂ ਦੀ ਰੌਸ਼ਨੀ ਤੋਂ ਵੀ ਅਧਿਕ ਹੈ। ਵਿਸ਼ੇਸ਼ ਜਿਵੇਂ ਕਿਸੇ ਦੇਸ਼ ਦੇ ਆਦਰਣੀਏ ਪ੍ਰਧਾਨ ਮੰਤਰੀ ਜੀ ਦਾ ਸਰੀਰ ਦਾ ਨਾਮ ਹੋਰ ਹੁੰਦਾ ਹੈ ਅਤੇ ਪਦ ਦਾ ਉਪਮਾਤਮਿਕ ਯਾਨੀ ਪਦਵੀ ਦਾ ਨਾਮ ਪ੍ਰਧਾਨ ਮੰਤਰੀ ਹੁੰਦਾ ਹੈ। ਕਈ ਵਾਰ ਪ੍ਰਧਾਨ ਮੰਤਰੀ ਆਪਣੇ ਕੋਲ ਕਈ ਵਿਭਾਗ ਰੱਖ ਲੈਂਦਾ ਹੈ। ਜਦੋਂ ਕਿਸੇ ਵੀ ਵਿਭਾਗ ਦੇ ਦਸਤਾਵੇਜ਼ਾਂ ਉੱਤੇ ਦਸਤਖਤ ਕਰਦਾ ਹੈ ਤਾਂ ਉਸ ਸਮੇਂ ਉਸ ਪਦ ਨੂੰ ਲਿਖਦਾ ਹੈ। ਆਪ ਜੀ ਸੁਣ ਰਹੇ ਹੋ ਜਗਤਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ ਪੰਨਾ ਨੰਬਰ 255। ਪਰਮੇਸ਼ਵਰ ਕਬੀਰ ਸਾਹਿਬ ਦੇ ਅਸੰਖ ਬ੍ਰਹਿਮੰਡਾਂ ਦਾ ਲਘੂ ਚਿੱਤਰ, ਜਿਸ ਨੂੰ ਤੁਸੀਂ ਕਿਤਾਬ ਜੀਨੇ ਕੀ ਰਾਹ ਵਿੱਚ ਦੇਖ ਸਕਦੇ ਹੋ। ਆਪ ਜੀ ਸੁਣ ਰਹੇ ਹੋ ਜਗਤਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ ਪੰਨਾ ਨੰਬਰ 256। ਜਿਵੇਂ ਗ੍ਰਹਿ ਮੰਤਰਾਲੇ ਦੇ ਦਸਤਖਤ ਕਰੇਗਾ ਤਾਂ ਆਪ ਨੂੰ ਗ੍ਰਹਿ ਮੰਤਰੀ ਲਿਖੇਗਾ, ਉੱਥੇ ਉਸੇ ਵਿਅਕਤੀ ਦੇ ਦਸਤਖਤ ਦੀ ਸ਼ਕਤੀ ਘੱਟ ਹੁੰਦੀ ਹੈ। ਇਸ ਪ੍ਰਕਾਰ ਕਬੀਰ ਪਰਮੇਸ਼ਵਰ ਯਾਨੀ ਕਬੀਰਦੇਵ ਦੀ ਰੌਸ਼ਨੀ ਵਿੱਚ ਅੰਤਰ ਭਿੰਨ ਭਿੰਨ ਲੋਕਾਂ ਵਿੱਚ ਹੁੰਦਾ ਜਾਂਦਾ ਹੈ। ਠੀਕ ਇਸ ਪ੍ਰਕਾਰ ਪੂਰਨ ਪਰਮਾਤਮਾ ਕਬੀਰਦੇਵ ਯਾਨੀ ਕਬੀਰ ਪਰਮੇਸ਼ਵਰ ਨੇ ਹੇਠਾਂ ਦੇ ਤਿੰਨ ਹੋਰ ਲੋਕਾਂ ਅਗਮ ਲੋਕ, ਅਲਖ ਲੋਕ, ਸਤਲੋਕ ਦੀ ਰਚਨਾ ਸ਼ਬਦ ਯਾਨੀ ਬਚਨ ਨਾਲ ਕੀਤੀ। ਇਹ ਪੂਰਨ ਬ੍ਰਹਮ ਪਰਮਾਤਮਾ ਕਬੀਰਦੇਵ ਯਾਨੀ ਕਬੀਰ ਪਰਮੇਸ਼ਵਰ ਹੀ ਅਗਮ ਲੋਕ ਵਿੱਚ ਪ੍ਰਗਟ ਹੋਇਆ ਅਤੇ ਕਬੀਰਦੇਵ ਯਾਨੀ ਕਬੀਰ ਪਰਮੇਸ਼ਵਰ ਅਗਮ ਲੋਕ ਦਾ ਵੀ ਸਵਾਮੀ ਹੈ ਅਤੇ ਉੱਥੇ ਉਹਨਾਂ ਦਾ ਉਪਮਾਤਮਿਕ ਯਾਨੀ ਪਦਵੀ ਦਾ ਨਾਮ ਅਗਮ ਪੁਰਸ਼ ਅਰਥਾਤ ਅਗਮ ਪ੍ਰਭੂ ਹੈ। ਇਸ ਪ੍ਰਭੂ ਦਾ ਮਾਨਵ ਸੁਦ੍ਰਿਸ਼ ਸਰੀਰ ਬਹੁਤ ਤੇਜੋਮਈ ਹੈ, ਜਿਸ ਦੇ ਇੱਕ ਰੋਮ ਕੂਪ ਦੀ ਰੋਸ਼ਨੀ ਖਰਬ ਸੂਰਜਾਂ ਦੀ ਰੋਸ਼ਨੀ ਤੋਂ ਵੀ ਅਧਿਕ ਹੈ। ਇਹ ਪੂਰਨ ਪਰਮਾਤਮਾ ਕਬੀਰਦੇਵ ਯਾਨੀ ਕਬੀਰ ਪਰਮੇਸ਼ਵਰ ਅਲਖ ਲੋਕ ਵਿੱਚ ਪ੍ਰਗਟ ਹੋਇਆ ਅਤੇ ਸਵੈ ਹੀ ਅਲਖ ਲੋਕ ਦਾ ਸਵਾਮੀ ਹੈ ਅਤੇ ਉਪਮਾਤਮਿਕ ਯਾਨੀ ਪਦਵੀ ਦਾ ਨਾਮ ਅਲਖ ਪੁਰਸ਼ ਵੀ ਇਸ ਪਰਮੇਸ਼ਵਰ ਦਾ ਹੈ ਅਤੇ ਇਸ ਪੂਰਨ ਪ੍ਰਭੂ ਦਾ ਮਾਨਵ ਸੁਦ੍ਰਿਸ਼ ਸਰੀਰ ਤੇਜੋਮਈ ਯਾਨੀ ਸਵੈ ਜੋਤੀ ਸਵੈ ਪ੍ਰਕਾਸ਼ਿਤ ਹੈ। ਇੱਕ ਰੋਮ ਕੂਪ ਦੀ ਰੋਸ਼ਨੀ ਅਰਬ ਸੂਰਜਾਂ ਦੇ ਪ੍ਰਕਾਸ਼ ਤੋਂ ਵੀ ਜ਼ਿਆਦਾ ਹੈ। ਇਹ ਪੂਰਨ ਪ੍ਰਭੂ ਸਤਲੋਕ ਵਿੱਚ ਪ੍ਰਗਟ ਹੋਇਆ ਅਤੇ ਸਤਲੋਕ ਦਾ ਵੀ ਅਦਿਪਤੀ ਇਹ ਹੈ, ਇਸ ਲਈ ਇਸ ਦਾ ਉਪਮਾਤਮਿਕ ਯਾਨੀ ਪਦਵੀ ਦਾ ਨਾਮ ਸਤਪੁਰਸ਼ ਯਾਨੀ ਅਵਿਨਾਸੀ ਪ੍ਰਭੂ ਹੈ। ਇਸ ਦੇ ਨਾਮ ਅਕਾਲ ਮੂਰਤ ਸ਼ਬਦ ਸਵਰੂਪੀ ਰਾਮ ਪੂਰਨ ਬ੍ਰਹਮ ਪਰਮ ਅਕਸ਼ਰ ਬ੍ਰਹਮ ਆਦਿ ਹਨ। ਇਸ ਸਤਪੁਰਸ਼ ਕਬੀਰਦੇਵ ਯਾਨੀ ਕਬੀਰ ਪ੍ਰਭੂ ਦਾ ਮਾਨਵ ਸੁਦ੍ਰਿਸ਼ ਸਰੀਰ ਤੇਜੋਮਈ ਹੈ, ਜਿਸ ਦੇ ਇੱਕ ਰੋਮ ਕੂਪ ਦਾ ਪ੍ਰਕਾਸ਼ ਕਰੋੜ ਸੂਰਜਾਂ ਅਤੇ ਇੰਨੇ ਹੀ ਚੰਦਰਮਾ ਦੇ ਪ੍ਰਕਾਸ਼ ਤੋਂ ਵੀ ਅਧਿਕ ਹੈ। ਇਸ ਕਬੀਰਦੇਵ ਯਾਨੀ ਕਬੀਰ ਪ੍ਰਭੂ ਨੇ ਸਤਪੁਰਸ਼ ਰੂਪ ਵਿੱਚ ਪ੍ਰਗਟ ਹੋ ਕੇ ਸਤਲੋਕ ਵਿੱਚ ਵਿਰਾਜਮਾਨ ਹੋ ਕੇ ਪ੍ਰਥਮ ਸਤਲੋਕ ਵਿੱਚ ਹੋਰ ਰਚਨਾ ਕੀਤੀ। ਇੱਕ ਸ਼ਬਦ ਯਾਨੀ ਬਚਨ ਨਾਲ 16 ਦੀਪਾਂ ਦੀ ਰਚਨਾ ਕੀਤੀ, ਫਿਰ 16 ਸ਼ਬਦਾਂ ਨਾਲ 16 ਪੁੱਤਰਾਂ ਦੀ ਉਤਪੱਤੀ ਕੀਤੀ। ਇੱਕ ਮਾਨਸਰੋਵਰ ਦੀ ਰਚਨਾ ਕੀਤੀ ਜਿਸ ਵਿੱਚ ਅੰਮ੍ਰਿਤ ਭਰਿਆ। 16 ਪੁੱਤਰਾਂ ਦੇ ਨਾਮ ਹਨ, 1 ਕੂਰਮ, 2 ਗਿਆਨੀ, 3 ਵਿਵੇਕ, 4 ਤੇਜ, 5 ਸਹਿਜ, 6 ਸੰਤੋਸ਼, 7 ਸੁਰਤੀ, 8 ਆਨੰਦ, 9 ਖਿਮਾ, 10 ਨਿਸ਼ਕਾਮ, 11 ਜਲਰੰਗੀ, 12 ਅਚਿੰਤ, 13 ਪ੍ਰੇਮ, 14 ਦਿਆਲ, 15 ਧੀਰਜ, 16 ਯੋਗ ਸੰਤਾਇਣ ਅਰਥਾਤ ਯੋਗ ਜੀਤ। ਸਤਪੁਰਸ਼ ਕਬੀਰਦੇਵ ਨੇ ਆਪਣੇ ਪੁੱਤਰ ਅਚਿੰਤ ਨੂੰ ਸਤਲੋਕ ਦੀ ਹੋਰ ਰਚਨਾ ਦਾ ਭਾਰ ਸੌਂਪਿਆ ਅਤੇ ਸ਼ਕਤੀ ਪ੍ਰਦਾਨ ਕੀਤੀ। ਅਚਿੰਤ ਨੇ ਅਕਸ਼ਰ ਪੁਰਸ਼ ਪਰਬ੍ਰਹਮ ਦੀ ਸ਼ਬਦ ਤੋਂ ਉਤਪੱਤੀ ਕੀਤੀ ਅਤੇ ਕਿਹਾ ਕਿ ਮੇਰੀ ਮਦਦ ਕਰਨਾ। ਅਕਸ਼ਰ ਪੁਰਸ਼ ਇਸ਼ਨਾਨ ਕਰਨ ਦੇ ਲਈ ਮਾਨਸਰੋਵਰ ਉੱਤੇ ਗਿਆ, ਉੱਥੇ ਆਨੰਦ ਆਇਆ ਅਤੇ ਸੌ ਗਿਆ, ਲੰਬੇ ਸਮੇਂ ਤੱਕ ਬਾਹਰ ਨਹੀਂ ਆਇਆ। ਉਦੋਂ ਅਚਿੰਤ ਦੀ ਪ੍ਰਾਰਥਨਾ ਉੱਤੇ ਅਕਸ਼ਰ ਪੁਰਸ਼ ਨੂੰ ਨੀਂਦ ਤੋਂ ਜਗਾਉਣ ਦੇ ਲਈ ਕਬੀਰਦੇਵ ਯਾਨੀ ਕਬੀਰ ਪਰਮੇਸ਼ਵਰ ਨੇ ਉਸ ਮਾਨਸਰੋਵਰ ਤੋਂ ਕੁਝ ਅੰਮ੍ਰਿਤ ਜਲ ਲੈ ਕੇ ਅੰਡਾ ਬਣਾਇਆ ਅਤੇ ਉਸ ਅੰਡੇ ਵਿੱਚ ਇੱਕ ਆਤਮਾ ਪ੍ਰਵੇਸ਼ ਕੀਤੀ। ਆਪ ਜੀ ਸੁਣ ਰਹੇ ਹੋ ਜਗਤਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ, ਪੰਨਾ ਨੰਬਰ 257। ਅੰਡੇ ਨੂੰ ਮਾਨਸਰੋਵਰ ਦੇ ਅੰਮ੍ਰਿਤ ਜਲ ਵਿੱਚ ਛੱਡਿਆ। ਅੰਡੇ ਦੀ ਗੜਗੜਟ ਨਾਲ ਅਕਸ਼ਰ ਪੁਰਸ਼ ਦੀ ਨੀਂਦ ਭੰਗ ਹੋ ਗਈ। ਉਸਨੇ ਅੰਡੇ ਨੂੰ ਕ੍ਰੋਧ ਨਾਲ ਦੇਖਿਆ, ਜਿਸ ਕਾਰਨ ਉਸ ਅੰਡੇ ਦੇ 2 ਭਾਗ ਹੋ ਗਏ। ਉਸ ਵਿੱਚੋਂ ਜੋਤੀ ਨਿਰੰਜਨ ਯਾਨੀ ਛਰ ਪੁਰਸ਼ ਨਿਕਲਿਆ, ਜੋ ਅੱਗੇ ਚੱਲ ਕੇ ਕਾਲ ਕਹਾਇਆ। ਇਸ ਦਾ ਅਸਲ ਨਾਮ ਕੈਲ ਹੈ। ਉਦੋਂ ਸਤਪੁਰਸ਼ ਯਾਨੀ ਕਬੀਰਦੇਵ ਨੇ ਆਕਾਸ਼ਬਾਣੀ ਕੀਤੀ ਕਿ ਆਪ ਦੋਨੋਂ ਅਚਿੰਤ ਦੇ ਦੀਪ ਵਿੱਚ ਰਹੋ। ਆਗਿਆ ਪਾ ਕੇ ਅਕਸ਼ਰ ਪੁਰਸ਼ ਅਤੇ ਛਰ ਪੁਰਸ਼ ਯਾਨੀ ਕੈਲ ਦੋਨੋਂ ਅਚਿੰਤ ਦੇ ਦੀਪ ਵਿੱਚ ਰਹਿਣ ਲੱਗੇ। ਬੱਚਿਆਂ ਦੀ ਨਲਾਇਕੀ ਉਹਨਾਂ ਨੂੰ ਹੀ ਦਿਖਾਈ ਕਿ ਕਿਤੇ ਫਿਰ ਪ੍ਰਭੂਤਾ ਦੀ ਤੜਫ ਨਾ ਬਣ ਜਾਵੇ, ਕਿਉਂਕਿ ਸਮਰੱਥ ਬਿਨਾਂ ਕਾਰਜ ਸਫਲ ਨਹੀਂ ਹੁੰਦਾ। ਫਿਰ ਪੂਰਨ ਧਨੀ ਕਬੀਰਦੇਵ ਨੇ ਸਾਰੀ ਰਚਨਾ ਆਪ ਹੀ ਕੀਤੀ। ਆਪਣੀ ਸ਼ਬਦ ਸ਼ਕਤੀ ਨਾਲ ਇੱਕ ਰਾਜੇਸ਼ਵਰੀ ਯਾਨੀ ਰਾਸ਼ਟਰੀ ਸ਼ਕਤੀ ਉਤਪੰਨ ਕੀਤੀ, ਜਿਸ ਨਾਲ ਸਾਰੇ ਬ੍ਰਹਿਮੰਡਾਂ ਨੂੰ ਸਥਾਪਿਤ ਕੀਤਾ। ਇਸ ਨੂੰ ਹੀ ਪਰਾਸ਼ਕਤੀ ਯਾਨੀ ਪਰਾਨੰਦਨੀ ਵੀ ਕਹਿੰਦੇ ਹਨ। ਪੂਰਨ ਬ੍ਰਹਮ ਨੇ ਸਾਰੀਆਂ ਆਤਮਾਵਾਂ ਨੂੰ ਆਪਣੇ ਹੀ ਅੰਦਰੋਂ ਆਪਣੀ ਬਚਨ ਸ਼ਕਤੀ ਨਾਲ ਆਪਣੇ ਮਾਨਵ ਸ਼ੁਦ੍ਰਿਸ਼ ਉਤਪੰਨ ਕੀਤਾ। ਹਰੇਕ ਹੰਸ ਆਤਮਾ ਦਾ ਪਰਮਾਤਮਾ ਵਰਗਾ ਹੀ ਸਰੀਰ ਰਚਿਆ, ਜਿਸ ਦਾ ਤੇਜ 16 ਸੂਰਜਾਂ ਜਿਹਾ ਮਾਨਵ ਸੁਦ੍ਰਿਸ਼ ਹੀ ਹੈ। ਪਰੰਤੂ ਪਰਮੇਸ਼ਵਰ ਦੇ ਸਰੀਰ ਦਾ ਇੱਕ ਰੋਮ ਕੂਪ ਦਾ ਪ੍ਰਕਾਸ਼ ਕਰੋੜਾਂ ਸੂਰਜਾਂ ਤੋਂ ਵੀ ਜ਼ਿਆਦਾ ਹੈ। ਬਹੁਤ ਸਮੇਂ ਉਪਰੰਤ ਛਰ ਪੁਰਸ਼ ਯਾਨੀ ਜੋਤੀ ਨਿਰੰਜਨ ਨੇ ਸੋਚਿਆ ਕਿ ਅਸੀਂ ਤਿੰਨੋ ਯਾਨੀ ਅਚਿੰਤ, ਅਕਸ਼ਰ ਪੁਰਸ਼, ਛਰ ਪੁਰਸ਼ ਇੱਕ ਦੀਪ ਵਿੱਚ ਰਹੇ ਹਾਂ ਅਤੇ ਹੋਰ ਇੱਕ ਦੀਪ ਵਿੱਚ ਰਹੇ ਹਨ। ਮੈਂ ਵੀ ਸਾਧਨਾ ਕਰਕੇ ਅਲੱਗ ਦੀਪ ਪ੍ਰਾਪਤ ਕਰਾਂਗਾ। ਉਸਨੇ ਐਸਾ ਵਿਚਾਰ ਕਰਕੇ ਇੱਕ ਪੈਰ ਉੱਤੇ ਖੜਾ ਹੋ ਕੇ 70 ਯੁੱਗ ਤੱਕ ਤਪ ਕੀਤਾ। ਆਤਮਾਵਾਂ ਕਾਲ ਦੇ ਜਾਲ ਵਿੱਚ ਕਿਵੇਂ ਫਸੀਆਂ? ਵਿਸ਼ੇਸ਼ ਜਦੋਂ ਬ੍ਰਹਮ ਯਾਨੀ ਜੋਤੀ ਨਿਰੰਜਨ ਤਪ ਕਰ ਰਿਹਾ ਸੀ, ਅਸੀਂ ਸਭ ਆਤਮਾ ਜੋ ਅੱਜ ਜੋਤੀ ਨਿਰੰਜਨ ਦੇ 21 ਬ੍ਰਹਿਮੰਡਾਂ ਵਿੱਚ ਰਹਿੰਦੀਆਂ ਹਨ, ਇਸ ਦੀ ਸਾਧਨਾ ਵੱਲ ਆਕਰਸ਼ਿਤ ਹੋ ਗਏ ਅਤੇ ਆਤਮਾ ਤੋਂ ਇਸ ਨੂੰ ਚਾਹੁਣ ਲੱਗੇ, ਆਪਣੇ ਸੁਖਦਈ ਪ੍ਰਭੂ ਤੋਂ ਬੇਮੁੱਖ ਹੋ ਗਏ, ਜਿਸ ਕਾਰਨ ਪਤੀਵਰਤਾ ਪਦ ਤੋਂ ਗਿਰ ਗਏ। पूरन प्रभु दे वार वार सावधान करन उत्ते भी साड़ी आकर्षण छर पुरश तो नहीं हटिया। एही प्रभाव अज भी काल श्रिष्टि विच विद्यमान है। जिस तरह नौजवान बच्चे फिल्मी स्टारा यानी अभिनेतावां अभिनेतरियां दियां बनावटी अदावां अते अपने रोजगार उद्देश नाल कर रहे भूमिका उत्ते अते आकर्षित हो जांदे हन। रोकण नाल नहीं रुकदे। अगर कोई अभिनेता जां अभिनेत्री नेड़े दे शहर विच आ जावे तां देखो उहनां नादान बच्चियां दी भीड़ केवल दर्शन करन दे लई बहु संख्या विच इकट्ठे हो जांदे हन। लैणा एक ना देने दो रोजी रोटी अभिनेता कमा रहे हन। नौजवान बच्चे लुट्टे जा रहे हन। माता पिता किन्ना ही समझाउण परंतु बच्चे नहीं मनदे। किते ना किते कदे ना कदे लुक छिप के जांदे ही रहंदे हन। पूरन ब्रह्म कबीरदेव यानी कबीर प्रभु ने छर पुरश तो पुछया कि बोलो की चाहुंदे हो। उसने कहा कि पिता जी मेरे लई ए स्थान घट है, मैनू अलग दीप प्रदान करन दी कृपा करो। हक्का कबीर यानी सत कबीर ने उसनू इक्की ब्रह्मांड प्रदान कर दिते। कुछ समय उपरंत ज्योति निरंजन ने सोचया इस विच कुछ रचना करनी चाहिदी है। खाली ब्रह्मांड यानी प्लाट किस काम दे। आप जी सुन रहे हो जगत गुरु तत्वदर्शी संत रामपाल जी महाराज द्वारा लिखित किताब जीने की राह दा पन्ना नंबर 258। ए विचार करके 70 युग तप करके पूर्ण परमात्मा कबीरदेव यानी कबीर प्रभु तो रचना समग्री दी जाचना कीती। सतपुरुष ने उसनु 3 गुण अते 5 तत्त प्रदान कर दिते, जिस नाल ब्रह्म ज्योति निरंजन ने अपने ब्रह्मंडा विच कुछ रचना कीती। फिर सोचया कि इस विच जीव भी होने चाहिदे हन, इकल्ले दा दिल नहीं लगदा। ए विचार करके 64 युग तक फिर तप कीता। पूरन परमात्मा कबीरदेव दे पुछण उत्ते दस्या कि मैनू कुछ आत्मा दे देवो, मेरा इकल्ले दा दिल नहीं लग रहा। उदो सतपुरुष कबीर अग्नि यानी कबीर परमेश्वर ने कहा कि ब्रह्म तेरे तप दे प्रतिफल विच मैं तैनू होर ब्रह्मंड दे सकदा हां, परंतु मेरियां प्यारियां आत्मावान नू किसे भी जप तप साधना दे प्रतिफल विच नहीं दे सकदा हां। जे कोई स्वै इच्छा नाल तेरे नाल जाना चाहे ता ओ जा सकदा है। युवा कबीर यानी समर्थ कबीर दे बचन सुन के ज्योति निरंजन साडे कोल आया। असी सब हंस आत्मा जो पहलां तो ही उस उपर आकर्षित सन, असी उसनू चारों तरफों घेर के खड़े हो गए। ज्योति निरंजन ने कहा कि मैं पिता जी तो अलग 21 ब्रह्मंड प्राप्त कीते हन। उत्थे कई प्रकार दे रमणीक स्थल यानी मनोरंजक स्थान बनाए हन। की आप मेरे नाल चलोगे? असी सारे हंसा ने जो अज 21 ब्रह्मंडा विच परेशान हाँ कहा कि असी तैयार हाँ, जेकर पिता जी आग्या दे देनता। उदो छर पुरुष पूर्ण ब्रह्म महान कबीर यानी समर्थ कबीर प्रभु दे कोल गया अते सारी वार्ता कही। उदो कबीर अग्नि यानी कबीर परमेश्वर ने कहा कि मेरे सामने स्वीकृति देण वाले नू आग्या देवांगा। छर पुरुष अते परम अक्षर पुरुष यानी कबीर अमित औजा, कबीर अमित औजा यानी जिस दी शक्ति दा कोई वार नहीं, ओ कबीर दोनों असी सारियां हंस आत्मावान दे कोल आए। सत कबीरदेव ने कहा कि जो हंस आत्मा ब्रह्म दे नाल जाना चाहुंदा है हाथ उपर करके स्वीकृति देवे। अपने पिता दे सामने किसे दी हिम्मत नहीं होई, किसे ने स्वीकृति नहीं दित्ती। बहुत समय तक सनाटा छाया रहा। ओ दो पिछो एक हंस आत्मा ने साहस कीता ते कहा कि पिता जी मैं जाना चाहुंदा हाँ। फिर ता उस दी देखा देखी जो अज काल यानी ब्रह्म दे 21 ब्रह्मंडा विच फसियां हन, असी सब आत्मावां ने स्वीकृति दे दित्ती। परमेश्वर कबीर जी ने ज्योति निरंजन नू कहा कि आप अपने स्थान उत्ते जाओ, जिन्ना ने तेरे नाल जान दी स्वीकृति दित्ती है मैं उहना सब हंस आत्मावान नू आप दे कोल भेज देवांगा। ज्योति निरंजन अपने 21 ब्रह्मंडा विच चला गया। उस समय तक ये 21 ब्रह्मंड सतलोक विच ही सन। उदो पिछो पूरन ब्रह्म ने सब तो प्रथम स्वीकृति देण वाले हंस नू लड़की दा रूप दिता, परंतु स्त्री इंद्री नहीं रची अते उहना सब आत्मावां नू जिन्हां ने ज्योति निरंजन यानी ब्रह्म दे नाल जाण दी सहमति दित्ती सी उस लड़की दे शरीर विच प्रवेश कर दिता अते उस दा नाम अष्ट्रा आदि माया प्रकृति देवी दुर्गा पिया। अते सत पुरुष ने कहा कि पुत्री मैं तैनू शब्द शक्ति प्रदान कर दिती है, जिन्ने भी जीव ब्रह्म कहे उत्पन्न कर देना। पूरन ब्रह्म कबीर देव यानी कबीर साहिब अपने पुत्र सहजदास दे द्वारा प्रकृति नू छर पुरुष दे कोल भेज दिता। सहजदास ने ज्योति निरंजन नू दस्या कि पिता जी ने इस पैण दे शरीर विच उहना सब आत्मावां नू प्रवेश कर दिता है आप जी सुन रहे हो जगतगुरु तत्वदर्शी संत रामपाल जी महाराज द्वारा लिखित किताब जीने की राहदा पन्ना नंबर 259। जिन्ना ने तेरे नाल जान दी सहमति प्रगट कीती सी अते इस पैण नू बचन शक्ति प्रदान कीती है। आप जिन्ने जीव चाहोगे प्रकृति अपने शब्द नाल उत्पन्न कर देवेगी। ए कह के सहजदास अपने दीप विच वापस आ गया। युवा होण दे कारण लड़की दा रंग रूप निखरिया होया सी। ब्रह्म दे अंदर विषय वासना उत्पन्न हो गईयां अते प्रकृति देवी दे नाल अपदर गतिविधि आरंभ कर दित्ती। उदो दुर्गा ने कहा कि ज्योति निरंजन मेरे कोल पिता जी दी प्रदान कीती होई शब्द शक्ति है। आप जिन्ने प्राणी कहोगे मैं बचन नाल उत्पन्न कर देवांगी। आप मैथुन परंपरा आरंभ ना करो। आप भी उस पिता दे शब्द नाल अंडे तो उत्पन्न होए हो अते मैं भी उस परम पिता दे बचन नाल ही बाद विच उत्पन्न होई हां। आप मेरे वड्डे पाई हो पैण पाई दा ए योग करम महाम पाप दा कारण है। परंतु ज्योति निरंजन ने प्रकृति देवी दी एक भी प्रार्थना नहीं सुनी अते अपनी शब्द शक्ति द्वारा नौहा नाल स्त्री इंद्री यानी पग प्रकृति नू लगा दित्ती अते बलात्कार करन दी ठानी। उस समय दुर्गा ने अपने इज्जत दी रक्षा दे लई कोई होर चारा ना देख के सूक्ष्म रूप बनाया अते ज्योति निरंजन दे खुले मुख द्वारा पेट विच प्रवेश करके पूर्ण ब्रह्म कबीरदेव यानी कबीर प्रभु नू अपनी रक्षा दे लई बेनती कीती। उस समय कबीरदेव यानी कबीरदेव अपने पुत्र योग संतायन अर्थात योग जीत दा रूप बना के उत्थे प्रगट होए। कन्या नू ब्रह्म दे उदर विचो बाहर कढ़िया अते कहा कि ज्योति निरंजन अज तो तेरा नाम काल होवेगा। तेरे जन्म मृत्यु हुंदे रहनगे इस लई तेरा नाम छर पुरुष होवेगा अते एक लख मानव शरीर धारी प्राणियां नू प्रतिदिन खाया करेंगा अते सवा लख उत्पन्न करिया करेंगा। आप दोनों नू इक्की ब्रह्मंडा समेत निष्काशित कीता जांदा है। इन्ना कहंदे ही इक्की ब्रह्मंड विमान दी तरह चल पए। सहजदास दे दीप दे कोल दी हुंदे होए सतलोक तो 16 संख कोस एक कोस लगभग 3 किलोमीटर दा हुंदा है दी दूरी उपर आके रुक गए। विशेष वर्णन हुण तक 3 शक्तियां दा वर्णन आया है। एक पूर्ण ब्रह्म जिसनू होर उपमात्मक नावां नाल भी जाणिया जांदा है जिवे सत पुरुष अकाल पुरुष शब्द स्वरूपी राम परम अक्षर ब्रह्म पुरुष आदि। पूर्ण ब्रह्म ए अशंख ब्रह्मंडा दा स्वामी है अते असल विच अविनाशी है। दो पर ब्रह्म जिसनू अक्षर पुरुष भी कहा जांदा है ए वास्तव विच अविनाशी नहीं है। ए सत संख ब्रह्मंडा दा स्वामी है। 3 ब्रह्म जिसनू ज्योति निरंजन काल कैल छर पुरुष अते तरमराय आदि नावां नाल जाणिया जांदा है जो केवल 21 ब्रह्मंडा दा स्वामी है। हुण अग्गे इस ब्रह्म यानी काल दी सृष्टि दे 1 ब्रह्मंड दी जानकारी दित्ती जावेगी जिस विच आप नू 3 होर नाम पढ़न नू मिलणगे ब्रह्मा विष्णु अते शिव। ब्रह्म अते ब्रह्मा विच भेद 1 ब्रह्मंड विच बने सब तो उपर स्थान उत्ते ब्रह्म यानी छर पुरुष स्वै 3 गुपत स्थाना दी रचना करके ब्रह्मा विष्णु अते शिव रूप विच रहिंदा है अते अपनी पत्नी प्रकृति यानी दुर्गा दे सहयोग नाल 3 पुत्रां दी उत्पत्ति करदा है। आप जी सुन रहे हो जगत गुरु तत्वदर्शी संत रामपाल जी महाराज द्वारा लिखित किताब जीने की राह दा पन्ना नंबर 260। 1 ब्रह्मंड दा लघु चित्र जिसनू तुसी किताब जीने की राह विच देख सकदे हो।